जीओ आप जी सतगुरां दे चरणां विच बैठ गुरु प्यार वाले सतगुरु जी दे दर धर दे कीर्तनीए भाई साहिब भाई मनजीत सिंह जी दी रचना तों उन्हां दे अंदर चाह है ते चाह दा सदका यतन विच रहिंदे हन। पर श्री गुरु ग्रंथ साहिब पिता जी का एक एक शब्द कीर्तन के रूप अंदर गुरु की संगत नूं सरवण कराया जाए। सुन रहे सां गुरमुख भगत करो साध प्राणी, हिरदय प्रगाश हो ऐ लिव लागै, गुरमुख हर हर नाम समाटी रखाओ। ਇਹੀ ਦੋ ਰੋਜ਼ ਤੋਂ ਪ੍ਰਕਰਨ ਸਤਿਗੁਰਾਂ ਨੇ ਤੇ ਤੁਹਾਡੀ ਅਸੀਸ ਨੇ ਪ੍ਰਾਰੰਭ ਕਰਵਾਇਆ। ਆਓ ਕੁਝ ਸੰਗਤ ਪਿਛਲੇ ਦੋ ਦਿਨਾਂ ਤੋਂ ਹਾਜ਼ਰੀ ਭਰ ਰਹੀ ਹੈ, ਕੁਝ ਨਵੇਂ ਜੀ ਆਏ ਨੇ। ਸਤਿਗੁਰੂ ਮੇਰ ਕਰੇ ਅਸੀਂ ਸਾਰੇ ਰਲ ਮਿਲ ਕੇ ਪਿਆਰੇ ਪ੍ਰੀਤਮ ਦੇ ਗੁਣ ਗਾਈਏ, ਆਪਣੇ ਹਿਰਦਿਆਂ ਨੂੰ ਸਤਿਗੁਰੂ ਦੇ ਪਿਆਰ ਵਿੱਚ ਰੰਗਣ ਲਈ ਗਰੀਬ ਨਵਾਜ ਪਿਤਾ ਦੀ ਮੇਰਾਂ ਵਾਲੀ ਦ੍ਰਿਸ਼ਟੀ ਦੇ ਪਾਤਰ ਬਣਨ ਲਈ ਕਰੋ ਕਿਰਪਾ। ਫਤਿਹ ਬੁਲਾਓ ਪਤ ਨਰ ਪਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਚਾਰ ਬਚਨ ਦਰਸਾਤੇ ਸਨ ਪਰਸੋਂ ਰੋਜ਼ ਤੋਂ, ਕੱਲ ਵੀ ਉਹਦੇ ਬਾਅਦ ਇਹ ਸਾਂਝ ਪਾਈ। ਇੱਕ ਹੈ ਨਿਰੰਕਾਰ ਦੀ ਰਹਿਮਤ ਤੇ ਉਹਦੀਆਂ ਖੁਸ਼ੀਆਂ ਲੈਣ ਲਈ ਵੀ ਸਭ ਤੋਂ ਪਹਿਲਾਂ ਨਾਮ ਦੀ ਦਾਤ ਪ੍ਰਾਪਤ ਕਰਨੀ ਗੁਰੂ ਪਾਸੋਂ। ਦੂਸਰਾ ਬਚਨ ਹੈ ਨਾਮ ਦੀ ਦਾਤ ਲੈ ਕੇ ਸਿੱਖ ਉਹਦੀ ਕਮਾਈ ਕਰੇ। ਤੀਸਰਾ ਬਚਨ ਹੈ ਫਿਰ ਦੋ ਕੰਮ ਕਰਕੇ ਸਿੱਖ ਅਵੇਸਲਾ ਹੋ ਕੇ ਘਰ ਨਾ ਬੈਠੇ। ਉਸ ਤੋਂ ਬਾਅਦ ਆ ਗੁਰੂ ਕੀ ਸਾਧ ਸੰਗਤ ਨਾਲ ਹਮੇਸ਼ਾ ਲਈ ਜੁੜ ਜਾਵੇ। ਜੇ ਸਾਧ ਸੰਗਤ ਦਾ ਪਾਣੀ ਨਾ ਪਵੇ, ਤੁਹਾਡਾ ਕੀਮਤੀ ਬੀਜ, ਤੁਹਾਡੀ ਕੀਮਤੀ ਖੇਤੀ ਉਪਜਾਊ ਧਰਤੀ ਹੋਵੇ ਜਿਤਨੀ ਮਰਜ਼ੀ, ਬੜੇ ਚਾਵਾਂ ਨਾਲ ਤੁਸੀਂ ਖੇਤੀ ਬੀਜੋ, ਵਾਹ ਕੇ ਜਦੋਂ ਬੂਟਾ ਜੰਮੇ ਤੇ ਉਸ ਨੂੰ ਪਾਣੀ ਨਾ ਪਾਓਗੇ ਤੇ ਉਹ ਫਸਲ ਤੱਕ ਨਹੀਂ ਪਹੁੰਚਣੀ, ਫਲ ਤੱਕ ਸੁੱਕ ਜਾਏਗੀ, ਮੁਰਝਾਏਗੀ। ਪਿਆਰਿਓ, ਜਦੋਂ ਕੋਈ ਰੱਬ ਨੂੰ ਪਿਆਰ ਕਰਦਾ ਹੈ, ਗੁਰੂ ਧਾਰਨ ਕਰੇ, ਨਾਮ ਜਪੇ, ਜੇ ਆ ਸਾਧ ਸੰਗਤ ਵਿੱਚ ਆ ਕੇ ਇਸ ਦਾ ਪਾਣੀ ਨਾ ਆਤਮਾ ਨੂੰ ਪਾ ਕੇ ਤੇ ਮੁਰਝਾ ਜਾਈਦਾ, ਗੁਰੂ ਪਾਤਸ਼ਾਹ ਦੇ ਰਾਹ ਤੇ ਤੁਰ ਕੇ ਵੀ ਅੰਦਰ ਸੁੱਕੇ ਜਾਏ, ਗੁਰੂ ਪਿਆਰ ਤੋਂ ਵਿਕੋਣੇ ਜੈ, ਵਿਕਾਰਾਂ ਦੀ ਦੁਨੀਆਂ ਦੇ ਅੰਦਰ ਮਨ ਤੇ ਸੁਰਤੀ ਬਿਰਤੀ ਗੁਰੂ ਕੇ ਪਿਆਰਿਓ, ਉਸ ਤਰ੍ਹਾਂ ਹੀ ਖਿੰਡੀ ਖੁੰਡੀ ਰਹਿੰਦੀ ਹੈ। ਇਹ ਤਾਂ ਸੰਗਤ ਵਿੱਚ ਆ ਕੇ ਵੀ ਗੁਰੂ ਕੇ ਪਿਆਰ ਤੋਂ ਬੜੀ ਮੁਸ਼ਕਲ ਕਾਬੂ ਆਉਂਦੀ ਹੈ, ਤੇ ਜਿਹੜੇ ਸਾਧ ਸੰਗਤ ਦਾ ਪਾਣੀ ਨਾ ਪਾਣ, ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ। ਗਰੀਬ ਨਿਵਾਸ ਪਿਤਾ ਜੀ ਦਾ ਬਚਨ ਏ, ਜਦੋਂ ਤਿੰਨ ਚੀਜ਼ਾਂ ਦਾ ਸੁਮੇਲ ਹੋ ਕੇ ਤੇ ਚੌਥਾ ਬਚਨ ਨਿਕਲਦਾ ਸਹਿਜ ਵਿੱਚੋਂ, ਜ਼ਿੰਦਗੀ ਦੇ ਅੰਦਰ ਹਰ ਚੀਜ਼ ਵਿੱਚ ਸਹਿਜ ਹੋਏਗਾ। ਮੈਂ ਬੇਨਤੀ ਕਰਾਂ ਅੱਜ ਜਦੋਂ ਗੁਰੂ ਕੇ ਪਿਆਰੇ ਕੀਰਤਨ ਦੁਆਰਾ ਆਪ ਜੀ ਨੂੰ ਬਚਨ ਸੁਣਾ ਤੇ ਸਨ ਸਾਹਿਬ, ਅੱਜ ਦੋ ਬਚਨ ਫਿਰ ਆਖਰੇ ਗੁਰਮੁਖ ਗੁਰੂ ਦੇ ਸਨਮੁਖ ਹੋਏ, ਸਨਮੁਖ ਹੋ ਕੇ ਭਗਤ ਕਰੋ ਸਾਧ ਪ੍ਰਾਣੀ, ਭਗਤੀ ਕਰਨੀ, ਭਗਤੀ ਕਰਨ ਤੋਂ ਬਾਅਦ ਕਹਿੰਦੇ ਅੰਦਰ ਕੋਈ ਸਤਿਗੁਰੂ ਚਾਨਣ ਕਰਦਾ ਏ, ਚਾਨਣ ਕਰੇਗਾ ਲਿਵ ਲੱਗੇਗੀ, ਜਿਤਨਾ ਚਿਰ ਲਿਵ ਨਹੀਂ ਲਾਂਦੇ ਉਤਨਾ ਚਿਰ ਯਾਦ ਰੱਖਣਾ, ਗੁਰੂ ਨਾਨਕ ਪਿਤਾ ਦੇ ਘਰ ਦੇ ਖਜ਼ਾਨੇ ਦੇ ਦਰਸ਼ਨ ਨਹੀਂ ਹੋ ਸਕਣਗੇ। ਇੱਕ ਤਾਂ ਵੀ ਨਾ ਆ ਨੇਤਰ, ਇਹਨਾਂ ਨਾਲ ਆਪਾਂ ਬਾਹਰੋਂ ਦਰਸ਼ਨ ਕਰਾਂਗੇ, ਸੰਗਤ ਦੇ ਭਾਗਾਂ ਵਾਲੇ ਦਰਸ਼ਨ ਹੋਣਗੇ, ਸਤਿਗੁਰਾਂ ਦੇ ਪਿਆਰੇ ਸਰੂਪ ਦੇ ਹੋਣਗੇ, ਕੀਰਤਨ ਦੀਆਂ ਸੋਹਣੀਆਂ ਸੁਰਾਂ ਤੇ ਤਾਲ ਦਾ ਉਹ ਦਰਸ਼ਨ ਹੋਣਗੇ। ਵਿਚਾਰਾਂ ਦੀ ਇੱਕ ਲੜੀ ਚੱਲਦੀ ਰਹੇ, ਤੁਸੀਂ ਕਹੋਗੇ ਭਈ ਲੜੀ ਵਾਰ ਵਿਚਾਰ ਬਹੁਤ ਇੱਕ ਲੈਅ ਵਿੱਚ ਚੱਲਦੇ ਨੇ, ਇਹ ਸਾਰਾ ਕੁਝ ਕਰਕੇ ਵੀ ਉਹ ਦਾਤ ਨਹੀਂ ਨਜ਼ਰ ਆਉਣੀ ਜਿਹੜੀ ਸਤਿਗੁਰੂ ਦਿਖਾਉਣਾ ਚਾਹੁੰਦੇ ਨੇ। ਸਤਸੰਗਿਓ, ਆਪਾਂ ਆਪਣੇ ਆਪ ਨੂੰ ਖੋਲਣਾ, ਦੋਸ਼ ਨਹੀਂ ਹੁੰਦਾ ਮੈਂ ਆਪ ਜੀ ਨੂੰ ਦਿਆਂ, ਮੈਂ ਤੁਹਾਡੇ ਨਾਲੋਂ ਵੀ ਬਹੁਤ ਗੁਣਾ ਪਿੱਛੇ ਹਾਂ, ਪਰ ਇੱਥੇ ਬੈਠੇ ਹਾਂ ਸਾਹਿਬ ਜੀ ਦੇ ਘਰ ਦੇ ਉਸ ਖਜ਼ਾਨੇ ਨੂੰ ਹੱਥ ਪਾਉਣਾ ਜਿਹੜਾ ਖਜ਼ਾਨਾ ਸਤਿਗੁਰੂ ਸਾਡੇ ਲਈ ਦਰਗਾਹ ਚੋਂ ਲੈ ਕੇ ਆਏ ਨੇ। ਤੁਸੀਂ ਕਿਹੜਾ ਮਾਣ ਨਹੀਂ ਮਹਿਸੂਸ ਕਰਦੇ ਭਈ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਨਿਰੰਕਾਰ ਦੇ ਰੂਪ ਵਿੱਚ ਪ੍ਰਗਟ ਨਹੀਂ ਹੋਏ ਇਸ ਜਾਤੀ ਦੇ ਅੰਦਰ, ਉਸ ਤੋਂ ਪਹਿਲਾਂ ਮਨੁੱਖਤਾ ਪੁੱਛਦੀ ਸੀ ਭਈ ਜਿਸ ਨਿਰੰਕਾਰ ਨੇ ਆ ਸਾਰੀ ਰਚਨਾ ਰਚੀ ਏ, ਉਹ ਖੁਰੇ ਦਾ ਕਿਵੇਂ ਪ੍ਰਬੰਧ ਕਰਦਾ ਏ, ਜਨਮ ਦਿੰਦਾ ਏ, ਫਿਰ ਕੱਲੇ ਕੱਲੇ ਜੀਵ ਦੀ ਰੋਜੀ ਦਾ ਪ੍ਰਬੰਧ ਕਰਦਾ ਏ, ਫਿਰ ਆਪਸ ਵਿੱਚ ਇਹਨਾਂ ਦੇ ਰਿਸ਼ਤੇ ਕਾਇਮ ਕਿਵੇਂ ਕਰਦਾ ਏ, ਫਿਰ ਇਹਨਾਂ ਨੂੰ ਮੌਤ ਦਿੰਦਾ, ਵਿਛੋੜ ਦਿੰਦਾ, ਕਿਸੇ ਨੂੰ ਬਹੁਤ ਦੁੱਖ ਦਿੰਦਾ, ਕਿਸੇ ਨੂੰ ਬਹੁਤ ਸੁੱਖ ਦੇ ਸਾਧਨ, ਫਿਰ ਇਹ ਜੀਵ ਕੋਈ ਮਾੜੇ ਕਰਮ ਕਰ ਰਿਹਾ, ਕੋਈ ਚੰਗੇ ਕਰ ਰਿਹਾ, ਇਹ ਸਾਰਾ ਕੁਝ ਕਰਕੇ ਕਹਿੰਦੇ ਉਹਦਾ ਹਿਸਾਬ ਕਿਤਾਬ ਹੁੰਦਾ ਏ, ਸਾਨੂੰ ਕੀ ਪਤਾ ਉਹ ਕਿੱਥੇ ਹੈ, ਉਹ ਕਿਵੇਂ ਉਹ ਸਾਰਾ ਕੁਝ ਇਹ ਪ੍ਰਬੰਧ ਚਲਾਉਂਦਾ। ਮਨੁੱਖਤਾ ਪੁੱਛਦੀ ਸੀ ਪਰ ਦਾ ਜਵਾਬ ਕੋਈ ਨਹੀਂ, ਇਹ ਨਹੀਂ ਕਹਿੰਦੇ ਸਨ ਤੁਸੀਂ ਸਾਡੇ ਮਗਰ ਲੱਗੋ, ਇਹ ਸਾਰਾ ਕੁਝ ਹੈ। ਪਰ ਗੁਰੂ ਨਾਨਕ ਸਾਹਿਬ ਜੀ ਜਗਤ ਤੇ ਆਏ ਪਿਆਰਿਓ, ਨਿਰੰਕਾਰ ਇਸ ਸਾਰੀ ਸ੍ਰਿਸ਼ਟੀ ਦਾ ਪ੍ਰਬੰਧ ਕਿਵੇਂ ਸ਼ੁਰੂ ਕਰਦਾ ਏ, ਕਿਵੇਂ ਇਹ ਪ੍ਰਬੰਧ ਚਲਾ ਰਿਹਾ ਕਈ ਯੁੱਗਾਂ ਤੋਂ, ਕਿਵੇਂ ਆਉਣ ਵਾਲੇ ਯੁੱਗਾਂ ਤੱਕ ਉਹ ਚਲਾਏਗਾ, ਇੱਥੇ ਜੋ ਅਸੀਂ ਮਾੜੇ ਕਰਮ ਕਰਦੇ ਹਾਂ ਉਹਨਾਂ ਦਾ ਕੀ ਰਿਜ਼ਲਟ ਨਿਕਲਦਾ ਹੈ, ਉਹਦੀ ਦਰਗਾਹ ਵਿੱਚ ਸਾਧ ਸੰਗਤ ਚੰਗੇ ਕਰਮ ਕਰਨ ਵਾਲੇ ਦਾ ਕੀ ਰਿਜ਼ਲਟ ਨਿਕਲਦਾ ਹੈ। ਯਾਦ ਰੱਖਣਾ ਇਹ ਗੱਲ ਬਹੁਤ ਸਤਿਗੁਰੂ ਦੇ ਦਰ ਦੇ ਕੀਮਤੀ ਦੇ, ਕੋਈ ਸਿੱਖ ਇਹਨੂੰ ਕਦੇ ਭੁੱਲੇ ਨਾ। ਕੁਛ ਗੱਲਾਂ ਇਹੋ ਜਿਹੀਆਂ ਨੇ ਜੇ ਅਸੀਂ ਦੋ ਚਾਰ ਯਾਦ ਕਰ ਲਈਏ, ਸਾਡਾ ਪੱਕਾ ਪਿਆਰ ਸਤਿਗੁਰੂ ਦੇ ਚਰਨਾਂ ਵਿੱਚ ਅਵਸ਼ ਪਵੇਗਾ। ਦਰਗਾਹ ਵਿੱਚ ਜੋ ਕੁਝ ਇਸ ਜਗਤ ਦਾ ਪ੍ਰਬੰਧ ਕਰਨ ਵਾਲਾ ਕਰਦਾ ਹੈ ਨਾ, ਜੇ ਕੱਲੇ ਕੱਲੇ ਨਿਰੰਕਾਰ ਦੇ ਪੱਖ ਦੇ ਦੀਦਾਰ ਕਰਨੇ ਹੋਣ ਤੇ ਉਹ ਕਹਿਣ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਚੋਂ ਹੋਣਗੇ। ਸਤਿਗੁਰਾਂ ਨੇ ਇੱਕ ਪਾਸੇ ਉਹ ਵਚਨ ਲਿਖ ਕੇ ਦਿੱਤੇ ਨੇ, ਲਿਖ ਕੇ ਸਾਨੂੰ ਜ਼ੁਬਾਨ ਇਹਨੀ ਕਹਿ। ਇਤਿਹਾਸ ਦੇ ਜਿਹੜੇ ਪੰਨੇ ਇਹਨਾਂ 10 ਜਾਮਿਆਂ ਵਿੱਚ ਉਹ ਸਾਡੇ ਸਾਹਮਣੇ ਸਾਖੀ ਬਣਾ ਕੇ ਪੇਸ਼ ਕੀਤਾ ਕਿ ਰੱਬ ਇਸ ਤਰ੍ਹਾਂ ਨਾਲ ਪੇਸ਼ ਆਉਂਦਾ ਇਸ ਜਗਤ ਤੇ ਜੀਵਾਂ ਨਾਲ। ਗੁਰੂ ਸਵਾਰਿਓ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਵੱਡੀ ਮਿਹਰ ਕੀਤੀ ਹੈ, ਸਾਹਿਬਾਂ ਦਾ ਵਚਨ ਆਪ ਹੀ ਦੱਸਦੇ ਨੇ। ਜੁਗਤੀਆਂ ਸਾਡੇ ਰੋਗ ਵੀ ਦੱਸਣਗੇ ਤੇ ਇਲਾਜ ਵੀ, ਸਾਡੀਆਂ ਗਲਤੀਆਂ ਵੀ ਦੱਸਣਗੇ, ਉਹਨਾਂ ਨੂੰ ਸੁਧਾਰਨ ਦੇ ਢੰਗ ਵੀ ਦੱਸਣਗੇ, ਸਾਡੀ ਮੂਰਖਤਾ ਵੀ ਦੱਸਣਗੇ, ਉਹਨੂੰ ਦੂਰ ਕਰਨ ਲਈ ਵੀ ਇਕਦਮ ਨਾਲ ਰਾਹ ਦੱਸਣਗੇ। ਗੁਰੂ ਸਵਾਰਿਓ ਪਰ ਇੱਕ ਗੱਲ ਹੋਰ ਇੱਥੇ ਕਹਿ ਕੇ ਮੈਂ ਅਗਲਾ ਵਚਨ ਸਾਂਝਾ ਕਰਾਂ। ਸਤਿਗੁਰੂ ਇਹ ਘੱਟ ਵਚਨ ਕਰਦੇ ਨੇ ਜੋ ਅਸਾਂ ਨੇ ਨਹੀਂ ਕਰਨਾ, ਸਤਿਗੁਰੂ ਵੱਧ ਵਚਨ ਕਰਦੇ ਜੋ ਆਪਾਂ ਨੇ ਕਰਨਾ ਹੈ। ਆਮ ਵੀ ਤੁਸੀਂ ਬੱਚਿਆਂ ਨੂੰ ਜਦੋਂ ਆਖਦੇ ਹੋ ਨਾ ਵੀ ਕੈਂਡੀਆਂ ਨਹੀਂ ਖਾਣੀਆਂ, ਜਿਹੜੇ ਕੰਮ ਤੋਂ ਅਸੀਂ ਨਾ ਹਰ ਕੰਮ ਤੋਂ ਹਟਕਦੇ, ਰੋਕਣ ਤੇ ਜ਼ਿਆਦਾ ਜ਼ੋਰ ਲਾਉਂਦੇ ਹਾਂ ਬਜਾਏ ਉਹਨਾਂ ਨੂੰ ਰੋਕਣ ਦੇ। ਜਿਹੜੀ ਚੀਜ਼ ਤੁਸੀਂ ਛਕਾਉਣਾ ਚਾਹੁੰਦੇ ਹੋ, ਪਰਾਣਾ ਚਾਹੁੰਦੇ ਹੋ, ਉਹਦੀ ਚਰਚਾ ਵੱਧ ਕਰੋ, ਉਧਰ ਜੁੜਨਗੇ। ਜਿਹਦੇ ਤੁਸੀਂ ਵਰਜਨ ਹੈ ਆਪਣੇ ਆਪ ਹੀ ਹਟਕ ਜਾਣਗੇ। ਕੇਵਲ ਬੱਚਿਆਂ ਦੀ ਗੱਲ ਨਹੀਂ, ਸਾਡੀ ਵੀ ਗੱਲ ਏ। ਜਿਹੜਾ ਕੰਮ ਅਸੀਂ ਨਹੀਂ ਕਰਨਾ ਪਖੰਡ ਹੈ ਜਾਂ ਮਨ ਮਤ ਦੇ ਕਰਮ ਨੇ, ਉਹਨਾਂ ਤੇ ਅਸੀਂ ਲੰਬੇ ਚੌੜੇ ਲੈਕਚਰ ਸੁਣ ਕੇ ਵੀ ਖੁਸ਼ ਬੜੇ ਹੁੰਦੇ ਹਾਂ ਤੇ ਸੁਣਾ ਕੇ ਵੀ, ਜਦੋਂ ਕਿ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਮਿਹਰ ਕਰਦੇ ਨੇ, ਉਹ ਨਾਮ ਦੀ ਬਾਤ ਪਾਈ ਜਾਣਗੇ ਲਗਾਤਾਰ, ਸੰਗਤ ਦੀ ਮਹਿਮਾ, ਗੁਰਸਿੱਖਾਂ ਦੀ ਮਹਿਮਾ, ਦਰਗਾਹ ਦੇ ਮਾਲਕ ਵੱਲੋਂ ਮਿਲਣ ਵਾਲੀਆਂ ਬਰਕਤਾਂ ਕਿਵੇਂ ਮਿਲਦੀਆਂ, ਜਿਨ੍ਹਾਂ ਦੀ ਲਿਪ ਲੱਗਦੀ ਏ, ਤੁਸੀਂ ਆਉਂਦੇ ਹੋ ਤੁਹਾਡੇ ਭਾਗ ਕਿਵੇਂ ਚੰਗੇ ਬਣਦੇ, ਇਹ ਵਚਨ ਸਤਿਗੁਰੂ ਸੁਣਾਉਂਦੇ ਨੇ। ਕਿਉਂਕਿ ਅਸੀਂ ਇਹ ਕੰਮ ਕਰਨਾ ਏ, ਜੋ ਨਹੀਂ ਕਰਨਾ ਸ਼ਾਦੀ ਮਾਤਰ ਕਹਿ ਕੇ ਅੱਗੇ ਹੋ ਜਾਣਗੇ। ਅੱਜ ਨਾ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਵਚਨ ਕਰ ਰਹੇ ਸਨ, ਕਹਿੰਦੇ ਇਸ ਗੁਰੂ ਨਾਨਕ ਸਾਹਿਬ ਦੇ ਘਰ ਨਾ ਰਤਨ ਜਵੇ ਕਰ ਲਾਲ ਕਰ ਨਾਮਾ। ਕਹਿੰਦੇ ਸਭ ਤੋਂ ਕੀਮਤੀ ਅਸੀਂ ਤੁਲਨਾ ਕਰਦੇ ਹਾਂ ਰਤਨਾਂ ਦੀ, ਜਵਾਹਰਾਂ ਦੀ, ਲਾਲਾਂ ਦੀ, ਕੋਈ ਸਭ ਤੋਂ ਕੀਮਤੀ ਪਦਾਰਥ ਤੇ ਸਾਡੇ ਕੋਲ। ਕਹਿਣ ਲੱਗੇ ਉਹ ਕਹਿ ਸਤਿਗੁਰੂ ਜੀ ਦੇ ਘਰ ਅੰਦਰ ਗੁਰ ਕਾੜ ਤਲੀ ਦਿਖਲਾਇਆ। ਜਦੋਂ ਕੋਈ ਨਾਮ ਜਪਦਾ ਹੈ ਨਾ, ਲੇਪ ਲਾਉਂਦਾ ਹੈ, ਸਤਿਗੁਰੂ ਤੁਹਾਡੀ ਤਲੀ ਤੇ ਉਹ ਪਦਾਰਥ ਜਿਵੇਂ ਤੁਸੀਂ ਰੱਖ ਕੇ ਕਿਸੇ ਨੂੰ ਵੇਖਦੇ ਹੋ, ਇਸੇ ਤਰ੍ਹਾਂ ਹਰ ਦਾਤ ਨੂੰ ਅਸੀਂ ਵੇਖ ਸਕਦੇ ਹਾਂ। ਪਰ ਸਾਹਿਬ ਕਹਿੰਦੇ ਉਦੋਂ ਜਦੋਂ ਨਾਮ ਜਪਾਂਗੇ, ਲਿਪ ਲਾਵਾਂਗੇ, ਉਹ ਲਿਪ ਨਾਲ ਸਤਿਗੁਰੂ ਖਜ਼ਾਨੇ ਦੇ ਦਰਸ਼ਨ ਕਰਾਉਣਗੇ। ਜੇ ਕਹਿਣ ਲੱਗੇ ਲਿਪ ਦੇ ਰਸਤੇ ਤੇ ਨਹੀਂ ਤੁਰਾਂਗੇ, ਹੋਏਗਾ ਕਿ ਭਾਗ ਕੀਨ, ਭਾਗਾਂ ਤੋਂ ਬਗੈਰ ਮਨਮੁਖ ਨਹੀਂ ਲਿਆ। ਮਨਮੁਖ ਕੌਣ ਏ? ਜਿਹੜਾ ਮਨ ਵੀ ਸੁਣਦਾ ਏ ਤੇ ਸਤਿਗੁਰੂ ਦਾ ਬਚਨ ਨਹੀਂ ਸੁਣਦਾ। ਮਨਮੁਖ ਉਹ ਨਹੀਂ ਹੁੰਦੇ ਜਿਹੜੇ ਸਤਿਗੁਰੂ ਦੇ ਘਰ ਨਹੀਂ ਆਉਂਦੇ। ਜੇ ਅਸੀਂ ਸਾਹਿਬ ਦੇ ਕੋਲ ਵੀ ਆ ਗਏ ਪਰ ਬਚਨ ਉਹ ਮੰਨਿਆ ਜੋ ਸਾਡੇ ਮਨ ਨੇ ਕਿਹਾ, ਉਹ ਨਾ ਮੰਨਿਆ ਜੋ ਸਤਿਗੁਰੂ ਜੀ ਨੇ ਕਿਹਾ, ਮਨਮੁਖ ਹੋ ਗਏ। ਜਿੱਧਰ ਸਾਡਾ ਮੂੰਹ ਏ, ਜਿਹਦੀ ਗੱਲ ਸੁਣਦੇ ਹਾਂ ਸਾਧ ਸੰਗਤ, ਉਹ ਮਨਮੁਖ ਏ। ਜੇ ਸਤਿਗੁਰੂ ਦਾ ਬਚਨ ਸੁਣਿਆ ਤੇ ਅਸੀਂ ਸਨਮੁਖ ਹੋਵਾਂਗੇ। ਗੁਰਮਤਿ ਸਾਹਿਬ ਕਹਿੰਦੇ ਜੇ ਮਨ ਪਕੜ ਲੱਗ ਗਏ ਨਾ, ਤ੍ਰਿਣ ਓਲੇ ਲਾਖ ਛਪਾਇਆ। ਕਹਿੰਦੇ ਸਾਡੀ ਨਿੱਕੀ ਜੀ ਕੌਮੇ, ਸਾਡੇ ਨਿੱਕੇ ਜੇ ਇਸ ਮਨ ਰੂਪੀ ਕੱਖ ਦੇ ਪਿੱਛੇ ਲੱਖਾਂ ਖਜ਼ਾਨੇ ਲੁਕੇ ਸਨ, ਉਹ ਸਾਡੇ ਕੋਲ ਹੁੰਦਿਆਂ ਵੀ ਅਸੀਂ ਖਾਲੀ ਰਹਿ ਗਏ। ਇੰਝ ਲੱਗਦਾ ਏ ਪਿਆਰਿਓ ਮਨੁੱਖਤਾ ਨੇ ਸਾਹਮਣੇ ਇੱਕ ਤੀਲੇ ਜਿੰਨਾ ਹੀ ਪਰਦਾ ਕੀਤਾ ਏ, ਖਜ਼ਾਨਿਆਂ ਤੋਂ ਖਾਲੀ ਰਹਿ ਰਹੀ ਏ। ਉਜੈਨ ਨਾ ਪੁਜੈਨ ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੀ ਆਤਮਾ ਬੈਠੀ ਸੀ ਤੇ ਅੰਦਰ ਚਾਹ ਸੀ ਮੈਨੂੰ ਮੇਰੇ ਸਤਿਗੁਰੂ ਨੇ ਰੰਗ ਲਾਏ ਨੇ, ਰੱਬ ਕਰੇ ਮੇਰੇ ਬੱਚਿਆਂ ਨੂੰ ਵੀ ਉਹ ਰੰਗ ਲੱਗ ਜਾਣ, ਮੈਨੂੰ ਉਹ ਖਜ਼ਾਨੇ ਦੇ ਦਰਸ਼ਨ ਕਰਾਏ ਨੇ, ਮੈਂ ਚਾਹਨਾ ਮੇਰੇ ਸੰਤਾਨ ਵੀ ਉਹ ਖਜ਼ਾਨੇ ਦੇ ਆਪ ਦਰਸ਼ਨ ਕਰੇ। ਜਿਹੜੇ ਬਾਹਰਲਾ ਹੁੰਦਾ ਨਾ ਪੈਸਾ ਪ੍ਰੋਪਰਟੀ ਤੁਹਾਡੀ, ਉਹ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ, ਪਰ ਨਾਮ ਦਾ ਧਨ ਤੁਸੀਂ ਗੁਰੂ ਕੇ ਪਿਆਰੇ ਦੂਜੇ ਨੂੰ ਨਹੀਂ ਦੇ ਸਕਦੇ। ਇਸ ਤਰ੍ਹਾਂ ਵੀ ਉਹ ਕੁਝ ਵੀ ਨਾ ਕਰੇ ਤੇ ਤੁਸੀਂ ਚੁੱਕ ਕੇ ਦੇ ਦਿਓ। ਇੱਥੇ ਤਾਂ ਸਾਹਿਬ ਕਹਿੰਦੇ ਆਪਣ ਖੱਚੀ ਆਪਣ ਆਪੇ ਕੀ ਕਾਰ ਸਵਾਰੀ ਹੈ। ਇੱਥੇ ਸਾਧ ਸੰਗ ਗੁਰੂ ਅਰਜਨ ਪਿਤਾ ਮਹਾਰਾਜ ਛੋਟੇ ਵੀਰ ਨੇ, ਪ੍ਰਿਥੀ ਚਾਂਤੀ ਵੱਡੇ ਵੀਰ ਨੇ, ਉਹਨੇ ਸਾਹਮਣੇ ਤੀਲਾ ਕਰ ਲਿਆ, ਉਹ ਦਾਤ ਨੂੰ ਲੈ ਸਕਿਆ। ਗੁਰੂ ਅਰਜਨ ਪਿਤਾ ਜੀ ਨੇ ਤਲੀ ਤੇ ਸਾਖਾ ਕੁਝ ਰੱਖਿਆ ਹੋਇਆ ਹੈ, ਉਹ ਗੁਰੂ ਅਰਜਨ ਪ੍ਰਤੱਖ ਕਰਨੇ, ਪਰ ਉਹਨਾਂ ਨੂੰ ਸ਼ਬਦ ਮੀਣੇ ਤੇ ਸਾਧ ਸੰਗਤ ਹੋਰ ਸ਼ਬਦ ਮਿਲੇ ਖੋਟੇ ਆਦਿਕ ਹੋਇਆ ਕਿ ਇਸ ਧਨ ਕਮਾਉਣ ਲਈ ਸਾਡੀਆਂ ਵੱਖਰੀਆਂ ਵੱਖਰੀਆਂ ਆਤਮਾ ਦੇ ਲੇਖੇ ਖੁਆਣੇ ਨੇ। ਉੱਥੇ ਨਹੀਂ ਵੇਖਿਆ ਜਾਣਾ ਵੀ ਹਾਂ ਇੱਕੋ ਪਰਿਵਾਰ ਨੂੰ ਇੱਕੋ ਰੱਸੇ ਤੇ ਬੰਨੋ, ਨਹੀਂ, ਮਾਂ ਦਾ ਲੇਖਾ ਆਪਣਾ, ਪਿਓ ਜੀ ਦਾ ਆਪਣਾ, ਪੁੱਤਰਾਂ ਦਾ ਆਪਣਾ, ਧੀਆਂ ਦਾ ਆਪਣਾ। ਸਾਹਿਬ ਤਾਂ ਵਾਰ ਵਾਰ ਆਸਾ ਦੀ ਵਾਰ ਤੇ ਸੁਣਦੇ ਹੋ ਨਾ, ਸਾਹਿਬ ਕਿਤਨੀ ਵਾਰੀ ਇਹ ਬਚਨ ਦ੍ਰਿੜ ਕਰਾਉਂਦੇ ਕਹਿਣ ਆਪੇ ਹੀ ਲੇਖਾ ਸੰਡੀ ਹੈ, ਇੱਥੇ ਦੂਸਰੇ ਨੇ ਨੀ ਕੁਝ ਵੀ ਕੰਮ ਆਉਣਾ। ਇਹ ਤਾਂ ਅਸੀਂ ਜਿਵੇਂ ਇੱਕ ਬੇੜੀ ਚ ਸਵਾਰ ਨੀ ਇਕੱਠੇ ਹੁੰਦੇ ਦਰਿਆ ਪਾਰ ਕਰਨ ਲਈ, ਕੁਝ ਸਮੇਂ ਲਈ ਇਕੱਠੇ ਹੋਏ ਹਾਂ, ਉਤਰਾਂਗੇ, ਆਪੋ ਆਪਣੀ ਮੰਜ਼ਿਲ ਤੇ ਜਾਣਾ ਪਵੇਗਾ। ਸਾਧ ਸੰਗਤ ਸਾਡੇ ਪੂਰਬਲੇ ਕਰਮ ਸਦਕਾ ਇੱਕ ਪਰਿਵਾਰ ਤੇ ਰਿਸ਼ਤੇਦਾਰ ਬਣਦੇ ਹਾਂ, ਇੱਥੇ ਜੋ ਕਰਾਂਗੇ ਉਹਦੇ ਹਿਸਾਬ ਨਾਲ ਅੱਗੇ ਤੁਰਾਂਗੇ। ਬਾਪ ਥੋੜਾ ਚਾਹੁੰਦਾ ਏ ਮੇਰਾ ਇੱਕ ਪੁੱਤਰ ਤਾਂ ਕੰਗਾਲਤਾ ਦਾ ਦੁੱਖ ਭੋਗੇ, ਦੂਸਰਾ ਰਾਜਾ ਬਣੇ, ਮਾਪੇ ਤਾਂ ਚਾਹੁੰਦੇ ਦੋਨੋਂ ਪੁੱਤਰ ਰਾਜੇ ਬਣਨ, ਪਰ ਪਿਆਰੇ ਉਹਨਾਂ ਦੇ ਕਰਮ ਇੱਕ ਨੂੰ ਕੰਗਾਲ ਤੇ ਇੱਕ ਨੂੰ ਰਾਜਾ ਬਣਾ ਦੇ। ਦੇਖਣ ਮਾਪੇ ਚਾਹੁੰਦੇ ਮੇਰੇ ਦੋਨੋਂ ਪੁੱਤਰ ਸਿਆਣੇ ਹੋਣ, ਇੱਕ ਮੂਰਖ ਬਣ ਜਾਂਦਾ ਦੂਸਰਾ ਸਿਆਣਾ ਬਣ ਜਾਂਦਾ ਏ। ਸਤਸੰਗਿਓ ਇਹਦਾ ਮਤਲਬ ਕਰਮ ਖੰਡ ਆਪੋ ਆਪਣੇ ਭਾਵੇਂ ਪਰਿਵਾਰ ਵਿੱਚ ਅਸੀਂ ਇਕੱਠੇ ਹਾਂ ਤੇ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦੇ ਘਰ ਜਦੋਂ ਆਈਦਾ ਸਤਿਗੁਰੂ ਤਾਂ ਹੀ ਅਸੀਂ ਕਈ ਵਾਰ ਨਾ ਰੱਬ ਦੇ ਰਾਹ ਤੇ ਤੁਰਨ ਲੱਗੇ ਹਾਂ, ਦੂਸਰੇ ਦੀ ਟੇਕ ਲੈਂਦੇ ਹਾਂ। ਜੇ ਦੂਜਾ ਵੀ ਸਾਥੀ ਤੁਰੇ ਨਾ ਫਿਰ ਮੈਂ ਤੁਰਾਂਗਾ, ਨਹੀਂ, ਦੂਜਾ ਭਾਵੇਂ ਤੁਰ ਵੀ ਪਿਆ ਤੂੰ ਤਾਂ ਵੀ ਇਕੱਲੇ ਹੀ ਰਹਿਣ ਆਏ। ਇਹ ਫੈਸਲੇ ਕੱਲਿਆਂ ਨੂੰ ਕਰਨੇ ਪੈਂਦੇ, ਅੰਮ੍ਰਿਤ ਛਕਣ ਦੇ, ਨਾਮ ਜਪਣ ਦੇ, ਗੁਰਦੁਆਰੇ ਸਾਹਿਬ ਆਉਣ ਦੇ। ਦੂਸਰਾ ਤੁਹਾਨੂੰ ਵੇਖ ਕੇ ਆਵੇ ਭਲਾ ਏ, ਪਰ ਉਹਦੇ ਕਰਕੇ ਤੁਸੀਂ ਰੁਕ ਗਏ ਇਹ ਬੁਰਾ ਕਹਿ। ਸਤਸੰਗਿਓ ਇਸੇ ਜਦੋਂ ਬਿਸ਼ੰਬਰ ਦਾਸ ਪੁੱਤਰ ਹਰ ਗੋਪਾਲ ਪਿਓ ਪੁੱਤਰ ਬਾਪ ਨੂੰ ਰੰਗ ਚੜੇ ਨੇ, ਕਹਿੰਦਾ ਪੁੱਤਰ ਨੂੰ ਵੀ ਚੜੇ, ਇਹਨੂੰ ਪਤਾ ਇਹ ਰੰਗ ਮੈਂ ਨਹੀਂ ਚੜਾ ਸਕਦਾ, ਇਹ ਰੰਗ ਚੜਾਇਦਾ ਪੂਰਨ ਸਤਿਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ। ਕਹਿਣ ਲੱਗਾ ਬਹਾਨਾ ਬਣਾਇਆ, ਪੁੱਤਰ ਉਹਦਾ ਦਿੱਤਾ ਸਾਡੇ ਕੋਲ ਬਹੁਤ ਕੁਝ ਏ ਦੁਨਿਆਵੀ, ਪਰ ਆਤਮਿਕ ਤੌਰ ਤੇ ਬੱਚਿਆ ਤੂੰ ਖਾਲੀ ਏ, ਤੇ ਜਿੰਨਾ ਚਿਰ ਬੰਦੇ ਦੀ ਆਤਮਾ ਖਾਲੀ ਆਤਮਿਕ ਤੌਰ ਤੇ ਉਹਨਾਂ ਚਿਰ ਦੁਨੀਆਂ ਦੀ ਸਾਰੀ ਪੂੰਜੀ ਵੀ ਕੋਲ ਹੋਵੇ ਤਾਂ ਵੀ ਇਹ ਅੰਦਰੋਂ ਦੁਖੀ ਤੇ ਅਸ਼ਾਂਤ ਰਹੇਗਾ, ਕਿਉਂਕਿ ਉਹਦਾ ਸੰਬੰਧ ਹੀ ਨਹੀਂ ਸ਼ਾਂਤੀ ਨਾਲ, ਸੁੱਖ ਨਾਲ। ਅਸੀਂ ਦੋ ਦਿਨਾਂ ਤੋਂ ਵਿਚਾਰ ਕਰ ਚੁੱਕੇ ਹਾਂ, ਇਸ ਨੇ ਪੁੱਤਰ ਨੂੰ ਪ੍ਰੇਰਿਆ, ਤੁਰ ਪਿਆ, 500 ਰੁਪਇਆ ਦਿੱਤਾ, ਉਜੈਨ ਤੋਂ ਚੱਲ ਕੇ ਅਨੰਦਪੁਰੀ ਵਿੱਚ ਪਹੁੰਚ ਗਿਆ ਹੈ, ਜਿੱਥੇ ਜੀਵ ਆਉਂਦੇ ਕਰਨ ਅੰਦਰ ਦਾ ਆਨੰਦ ਲੈਣ, ਜੀਵ ਆਉਂਦੇ ਨੇ ਬਾਹਰਲੇ ਆਨੰਦ ਨੂੰ ਲੈਣ। ਸਤਿਗੁਰੂ ਜੋ ਕੋਈ ਮੰਗਦਾ ਉਹਨਾਂ ਦੀ ਝੋਲੀ ਉਹ ਹੀ ਪਾਉਂਦੇ ਕਰਨ, ਐਸਾ ਨਹੀਂ ਕਰਦੇ ਵੀ ਤੁਸੀਂ ਜੋ ਮੰਗਦੇ ਹੋ ਤੁਹਾਨੂੰ ਕੇਵਲ ਉਹਨਾਂ ਉਹ ਕੁਝ ਦੇਣ, ਪਰ ਸਤਿਗੁਰੂ ਇੱਕ ਇੱਛਾ ਰੱਖਦੇ ਨੇ ਹਰ ਜੀਵ ਜਿਹੜਾ ਆਉਂਦਾ ਏ ਉਸ ਦੀ ਝੋਲੀ ਅੰਦਰ ਆਤਮਕ ਆਨੰਦ ਤੇ ਖੁਸ਼ੀਆਂ ਜ਼ਰੂਰ ਪੈਣ। ਇਹ ਜਿਸ ਮਰਜ਼ੀ ਹਾਲਤ ਵਿੱਚ ਹੋਵੇ ਇਹ ਦੁਖੀ ਨਾ ਹੋਵੇ, ਕਿਉਂਕਿ ਜਦੋਂ ਇਨਸਾਨ ਦੁਖੀ ਹੁੰਦਾ ਤੇ ਇਹਦੇ ਅੰਦਰ ਬੈਠਾ ਰੱਬ ਵੀ ਤੇ ਦੁਖੀ ਹੁੰਦਾ ਹੀ ਹੈ ਨਾ। ਗੁਰੂ ਸਵਾਰਿਓ, ਉਹ ਨਹੀਂ ਚਾਹੁੰਦਾ ਵੀ ਤੁਸੀਂ ਦੁਖੀ ਹੋ ਤੇ ਉਹ ਦੁੱਖ ਹੋਵੇ। ਇਸ ਲਈ ਨਾ ਸਤਿਗੁਰੂ ਦਾ ਬਿਰਧ ਏ ਮੇਰੇ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਕੋਲ ਅਸੀਂ ਪੈਸਾ ਵੀ ਮੰਗਣ ਆਈਏ ਨਾ ਵੀ ਕਾਰੋਬਾਰ ਠੀਕ ਕਰੋ, ਸਾਹਿਬ ਕਹਿੰਦੇ ਹੋਣਗੇ ਤੂੰ ਬਾਣੀ ਤੇ ਨਾਮ ਜਪਿਆ ਕਰ, ਤੇ ਪੁੱਤ ਨਹੀਂ ਏ, ਸਾਹਿਬ ਕਹਿੰਦੇ ਤੈਨੂੰ ਮਿਲਣਗੇ, ਤੂੰ ਬਾਣੀ ਪੜਿਆ ਕਰ ਤੇ ਨਾਮ ਜਪਿਆ ਕਰ। ਅਸੀਂ ਕੁਝ ਵੀ ਮੰਗਣ ਆਈਏ, ਸਾਹਿਬ ਕਹਿੰਦੇ ਤੂੰ ਸਾਡਾ ਬਚਨ ਕਮਾਲ ਆਏ ਤੇ ਜੋ ਤੂੰ ਮੰਗਣ ਆਇਆ ਨਾ ਇਹ ਤਾਂ ਤੈਨੂੰ ਮਿਲੇਗਾ ਹੀ ਮਿਲੇਗਾ। ਅਸੀਂ ਤੈਨੂੰ ਚਾਹੁੰਦੇ ਹਾਂ ਤੂੰ ਗਿਣਤੀ ਮਿਣਤੀ ਵਿੱਚ ਨਾ ਆ, ਤੂੰ ਸਾਡੇ ਨਾਲ ਪਿਆਰ ਪਾ, ਜੋ ਤੈਨੂੰ ਅਜੇ ਆਉਣ ਵਾਲੇ ਸਮੇਂ ਵਿੱਚ ਚਾਹੀਦਾ ਅਸੀਂ ਉਹ ਵੀ ਤੈਨੂੰ ਆਪੇ ਦੇ ਦਿਆਂਗੇ ਤੇ ਨਿਰੰਕਾਰ ਦਾ ਨਾਮ ਧਨ ਵੀ ਤੈਨੂੰ ਆਪਣੇ ਆਪ ਦੇ ਦਿਆਂਗੇ। ਪਰ ਉਹ ਕਹਿ ਅਸੀਂ ਤੇ ਸਾਤੋਂ ਕਿੱਥੇ ਗਲਤੀ ਹੋ ਜਾਂਦੀ ਏ, ਅਸੀਂ ਜਦੋਂ ਕੋਈ ਦਾਤ ਲੈਣੀ ਹੋਵੇ ਨਾ ਉਦੋਂ ਹਿਰਦੇ ਦਾ ਦਰਵਾਜ਼ਾ ਖੋਲ ਲੈਂਦੇ ਹਾਂ। ਗੱਲ ਤੁਹਾਡੀ ਨਹੀਂ, ਤੁਹਾਡੇ ਨਾਲ ਸ਼ਾਮਲ ਆ, ਇਹਦਾ ਸੁਭਾਅ ਹੀ ਮਨ ਦਾ ਇਕਦਮ ਲੋੜ ਪੂਰੀ ਹੋਈ ਤੇ ਕਹਿੰਦਾ ਬਸ ਹੁਣ ਤੇ ਲੋੜ ਪੂਰੀ ਹੋ ਗਈ, ਜਦੋਂ ਫੇਰ ਲੋੜ ਪਵੇਗੀ ਫੇਰ ਓਨੇ ਦਿਨ ਪਾਠ ਕਰਾਂਗਾ, ਓਨੇ ਦਿਨ ਗੁਰੂ ਸਾਹਿਬ ਕੋਲ ਆਵਾਂਗਾ। ਅਸੀਂ ਆਪ ਦਰਵਾਜ਼ਾ ਬੰਦ ਕੀਤਾ, ਖੁਰੇ ਅਸੀਂ ਉਹ ਦਾਤ ਜਿਹੜੀ ਲੈਣ ਆਏ ਸਾਂ ਉਹ ਲੈਂਦੇ ਤੇ ਭਾਵਨਾ ਸਾਡੀ ਬਣੀ ਰਹਿੰਦੀ ਤੇ ਗੁਰੂ ਕੇ ਪਿਆਰਿਓ ਸਤਿਗੁਰੂ ਸਾਡੇ ਜੀਵਨ ਚ ਇਹੋ ਜਿਹੀ ਲੋੜ ਰਹਿਣੀ ਨਾ ਦਿੰਦੇ ਜਿਹੜੀ ਕੱਲ ਨੂੰ ਪੈਣੀ ਏ ਉਹ ਪਹਿਲੇ ਲੋੜਾਂ ਪੂਰੀਆਂ ਕਰੀ ਜਾਂਦੇ। ਅਸੀਂ ਜੋ ਪਹਿਲਾਂ ਦੁਖੀ ਹੋ ਕੇ ਮੰਗਤੇ ਬਣਾਂਗੇ, ਸਾਹਿਬ ਕਹਿੰਦੇ ਤੂੰ ਸਾਨੂੰ ਪਿਆਰ ਕਰ, ਅਸੀਂ ਤੈਨੂੰ ਦਾਤਾ ਹੀ ਬਣਾ ਕੇ ਰੱਖਾਂਗੇ, ਤੇਰੇ ਜੀਵਨ ਚ ਇਹੋ ਜਿਹੀ ਘੜੀ ਆਉਣ ਹੀ ਨਹੀਂ ਦਿਆਂਗੇ। ਪਰ ਇੰਨੀ ਵੱਡੀ ਸ਼ਾਲ ਉਹਦੀ ਨਦਰ ਨਾਲ ਕੀ ਵੱਜਦੀ ਨਹੀਂ ਤੇ ਨਹੀਂ ਤੇ ਵੱਜਦੇ। ਗੁਰੂ ਸਵਾਰਿਓ, ਜਦੋਂ ਇਹ ਤੁਰਿਆ ਇਸ ਨੇ ਪੁੱਤਰ ਨੂੰ ਪੈਸਾ ਵੀ ਦਿੱਤਾ ਏ, ਇਸ ਨੂੰ ਬਚਨ ਵੀ ਗੁਰੂ ਕੇ ਸੁਣਾਏ ਨੇ, ਅਨੰਦਪੁਰ ਸਾਹਿਬ ਪਹੁੰਚ ਗਿਆ ਏ, ਨਮਸਕਾਰ ਕੀਤੀ ਏ, ਕੁਝ ਦਿਨ ਸੰਗਤ ਕਰਦਾ ਏ। ਪਰ ਇੱਥੇ ਜਦੋਂ ਭੇਟਾ ਹੋ ਗਏ ਅੰਦਰ ਇੱਕ ਖਿਆਲ ਆ ਗਿਆ, ਸਤਿਗੁਰਾਂ ਨੂੰ 500 ਰੁਪਇਆ, ਉਦੋਂ ਪਿਆਰਿਓ 500 ਦੀ ਕਿੰਨੀ ਕੀਮਤ ਤੇ ਅੱਜ ਤੁਸੀਂ ਆਪ ਅੰਦਾਜ਼ਾ ਲਾਓ। ਅੱਜ ਜਦੋਂ ਪਾਕਿਸਤਾਨ ਬਣਿਆ ਬਜ਼ੁਰਗ ਦੱਸ ਦੇ, ਉਦੋਂ ਤੱਕ ਗੁਰੂ ਕੇ ਪਿਆਰਿਓ ਇੱਕ ਦੁਕਾਨੇ ਦੀ ਕਣਕ ਤੇ ਘਿਓ ਖਰੀਦਦੇ ਰਹੇ ਮਣਾ ਤੇ ਰੂਪ ਦੇ ਅੰਦਰ, ਤੇ 19 ਪਹਿਲਾਂ ਤਿੰਨ ਤੋਂ ਪਾਓ ਉਹ ਬਹੁਤ ਵੱਡੀ ਪੂੰਜੀ ਇਹਨੇ ਭੇਟਾ ਕੀਤੇ। ਪਰ ਭੇਟਾ ਕਰਕੇ ਅੰਦਰ ਆਉਣੀ ਸੀ ਸਤਿਗੁਰੂ ਦੇ ਖਜ਼ਾਨੇ ਦੇ ਦੀਦਾਰ ਦੀ ਇੱਛਾ, ਇਹ ਲੱਗ ਗਿਆ ਮਨ ਦੇ ਮਗਰ। ਮਨ ਅੰਦਰੋਂ ਖਿਆਲ ਦਿੰਦਾ ਕਹਿੰਦਾ 500 ਰੁਪਇਆ ਦਿੱਤਾ ਏ, ਸੋਚਿਆ ਕੋਈ ਸਤਿਗੁਰੂ ਸੰਗਤ ਤੋਂ ਅੱਗੇ ਬਿਠਾਣ ਮੈਨੂੰ ਬੁਲਾ ਕੇ, ਕਿਉਂਕਿ ਮੈਂ ਇਹਨਾਂ ਦਿੱਤਾ, ਇਹਨੂੰ ਕੀ ਪਤਾ ਇੱਥੇ ਤਾਂ ਲੱਖਾਂ ਵੀ ਭੇਟ ਕਰਨ ਵਾਸਤੇ ਬੈਠੇ ਹੋਣਗੇ। ਉਹ ਲੱਖਾਂ ਵੀ ਸਤਿਗੁਰਾਂ ਦਾ ਦਿੱਤਾ ਏ ਤੇ 100 ਉਹਨੇ ਦਿੱਤੇ ਨੇ, ਉਹਦੇ ਹੀ ਦਿੱਤਾ ਉਹਨੂੰ ਦੇ ਦੇਣਾ ਤੇ ਸਾਡੀ ਕਾਜ ਵਡਿਆਈ ਏ। ਪਰ ਮਨ ਨੇ ਖੈਰ ਮਗਰ ਲਾ ਲਿਆ, ਜਦੋਂ ਮਗਰ ਲੱਗਾ ਇਹਨਾਂ ਮਨ ਦੇ ਇਹ ਬਦਤਾ ਰੁੱਦਾ ਮਨ ਇਹਨੂੰ ਨਾ ਕਈ ਤਰ੍ਹਾਂ ਦੀਆਂ ਪੁੱਠੀਆਂ ਚੀਜ਼ਾਂ ਦਿਖਾਉਂਦਾ ਹੈ। ਕਦੇ ਤਾਂ ਸਤਿਗੁਰੂ ਦੀਆਂ ਫੌਜਾਂ ਤੇ ਸ਼ੱਕ ਕਰਦਾ ਹੈ, ਇਹ ਤਾਂ ਸਮਰੱਥ ਗੁਰੂ ਨੇ ਇਹਨਾਂ ਨੂੰ ਕਾਹਦਾ ਡਰ, ਇਹਨਾਂ ਨੇ ਕਿਉਂ ਫੌਜਾਂ ਰੱਖੀਆਂ ਨੇ, ਇਹਨਾਂ ਨੇ ਕਿਉਂ ਸ਼ਸਤਰ ਰੱਖੇ ਨੇ, ਇਹ ਕਿਉਂ ਸ਼ਿਕਾਰ ਖੇਡਦੇ ਨੇ, ਇਹਨਾਂ ਨੂੰ ਕੀ ਲੋੜ ਹੈ ਕਿਲੇ ਬਣਾਉਣ ਦੀ, ਇਹ ਕੀ ਲੋੜ ਹੈ ਇਹਨਾਂ ਨੂੰ ਬਾਹਰ ਜਾਂਦੇ ਤੇ ਨਾਲ ਕਿਤਨੇ ਕਿਤਨੇ ਗੁਰੂ ਦੀਆਂ ਫੌਜਾਂ ਜਾਂਦੀਆਂ ਨੇ। ਅੱਜ ਵੀ ਜਿਨ੍ਹਾਂ ਨੂੰ ਜਿਹੜੇ ਮਨ ਮਗਰ ਲੱਗੇ ਨੇ ਨਾ ਇਹੋ ਜਿਹੇ ਸਵਾਲ ਕਰਨਗੇ, ਰੱਬ ਦੇ ਪਿਆਰਿਆਂ ਨੂੰ ਤੇ ਲੋੜ ਨਹੀਂ, ਉਹ ਨਾਲ ਇਸ ਤਰ੍ਹਾਂ ਦਾ ਕਿਉਂ ਰੱਖਦੇ ਨੇ ਸ਼ਸਤਰ ਬਸਤਰ। ਹਾਂ, ਸਾਧ ਸੰਗਤ ਇੱਕ ਯਾਦ ਰੱਖਣਾ, ਅਸੀਂ ਮਨ ਨਾਲ ਜਦੋਂ ਕੋਈ ਗੱਲ ਸੋਚਾਂਗੇ ਨਾ ਰੱਬ ਦੇ ਪਿਆਰਿਆਂ ਲਈ, ਉਦੋਂ ਠੀਕ ਨਹੀਂ ਸੋਚ ਸਕਾਂਗੇ, ਠੀਕ ਵੇਖ ਨਹੀਂ ਸਕਾਂਗੇ। ਉਹ ਨਿਰੰਕਾਰ ਦੇ ਹੁਕਮ ਵਿੱਚ ਹੁੰਦੇ ਨੇ, ਜੋ ਜੋ ਹੁਕਮ ਹੋਵੇ ਉਹ ਹੁਕਮ ਉਸ ਤਰ੍ਹਾਂ ਦਾ ਨਿਰੰਕਾਰ ਕਰਦਾ ਜਿਹੜੀ ਉਹਨਾਂ ਤੋਂ ਸੇਵਾ ਲੈਣੀ ਹੋਵੇ। ਆਪ ਜੀ ਨੂੰ ਪਤਾ ਹੈ ਇੱਥੇ ਰੁਕਣਾ। ਛੇਵੇਂ ਪਿਤਾ ਜੀ ਦੇ ਚਰਨਾਂ ਅੰਦਰ ਭਾਈ ਵਿਧੀ ਚੰਦ ਨੇ ਨਾ ਉਹਨਾਂ ਦਾ ਕਰਮ ਕੀ ਸੀ, ਪਹਿਲਾਂ ਡਾਕੇ ਮਾਰਦੇ ਸਾਹਿਬ ਦੇ ਘਰ ਆ ਜੀਵਨ ਬਦਲਿਆ, ਉਹ ਸ਼ਸਤਰ ਚਲਾਉਣੇ ਜਾਣਦੇ ਨੇ, ਘੋੜੇ ਖਰੀਦਣੇ ਤੇ ਘੋੜੇ ਵੇਚਣੇ ਜਾਣਦੇ ਨੇ। ਸਤਸੰਗੀ ਜਨੋ ਉਹਨਾਂ ਨੇ ਇਹ ਕੰਮ ਕੀਤਾ ਏ, ਸਤਿਗੁਰੂ ਨੇ ਉਹਨਾਂ ਤੋਂ ਸੇਵਾ ਲਈ। ਫਿਰ ਇੱਕ ਸਮਾਂ ਆਇਆ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦਾ ਕੰਮ ਕਲਮ ਚਲਾਣੀ, ਜ਼ੁਬਾਨ ਨਾਲ ਸਿੱਖੀ ਦਾ ਪ੍ਰਚਾਰ ਕਰਨਾ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਹੁਣ ਜਦੋਂ ਆਪੋ ਆਪਣੀ ਸੇਵਾ ਕਰਵਾ ਲਈ ਹੁਣ ਇੱਕਦਮ ਬਦਲ ਦਿੰਦੇ ਨੇ। ਭਾਈ ਗੁਰਦਾਸ ਸਾਹਿਬ ਨੂੰ ਕਹਿੰਦੇ ਤੁਸੀਂ ਹੁਣ ਕਲਮ ਤੇ ਜ਼ੁਬਾਨ ਨਾਲ ਸੇਵਾ ਨਹੀਂ, ਤੁਸੀਂ ਘੋੜੇ ਖਰੀਦੋ ਤੇ ਸ਼ਸਤਰ ਖਰੀਦ ਕੇ ਲਿਆਓ। ਤੇ ਭਾਈ ਵਿਧੀ ਚੰਦ ਨੂੰ ਕਹਿੰਦੇ ਤੁਸੀਂ ਸਿੱਖੀ ਦੇ ਪ੍ਰਚਾਰ ਤੇ ਜਾਓ ਜ਼ੁਬਾਨ ਨਾਲ, ਤੁਸੀਂ ਆਪ ਨਾਮ ਜਪੋ ਤੇ ਸੰਗਤਾਂ ਨੂੰ ਜਪਾਓ। ਸਤਸੰਗਿਓ ਹੁਣ ਕੋ ਕਵੇ ਭਾਈ ਵਿਧੀ ਚੰਦ ਕੋਲ ਕੇਵਲ ਸ਼ਸਤਰ ਤੇ ਘੋੜੇ ਹੀ ਚਾਹੀਦੇ ਸਨ, ਉਹਨਾਂ ਨੂੰ ਇਹ ਸੇਵਾ ਦਿੰਦੇ ਤੇ ਭਾਈ ਗੁਰਦਾਸ ਜੀ ਦੇ ਕੋਲ ਕਲਮ ਤੇ ਜ਼ੁਬਾਨ ਰਹਿੰਦੀ, ਇਹ ਤਾਂ ਸਾਹਿਬ ਦੀ ਮੌਜ ਏ ਨਾ, ਉਹਦੇ ਤੋਂ ਕਿਹੜੇ ਵਕਤ ਕਿਹੜੀ ਸੇਵਾ ਲੈਣੀ, ਉਹਨੇ ਨਿਪੁੰਨ ਕਰਨਾ ਹੀ। ਗੁਰੂ ਕੇ ਪਿਆਰਿਓ ਨਿਰੰਕਾਰ ਤੇ ਸਤਿਗੁਰੂ ਜਦੋਂ ਰਚਨਾ ਰਚਦੇ ਨੇ ਨਾ, ਉਹ ਵੱਖਰੀ ਵੱਖਰੀ ਸੇਵਾ ਦਿੰਦੇ ਨੇ, ਕਿਸੇ ਨੂੰ ਗੁਰੂ ਘਰ ਬਣਾਉਣ ਦੀ ਸੇਵਾ, ਕਿਸੇ ਨੂੰ ਨਾਮ ਜਪਾਉਣ ਦੀ, ਕਿਸੇ ਨੂੰ ਅੰਮ੍ਰਿਤ ਸੰਚਾਰ ਦੀ, ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਚਿਆ ਕਰਾਉਣ ਦੀ, ਕਿਸੇ ਨੂੰ ਸਾਧ ਸੰਗਤ ਜਲ ਲੋਕਾਂ ਨਾਲ ਪੇਸ਼ ਆਉਣ ਦੀ ਸੇਵਾ, ਉਹਨਾਂ ਨੂੰ ਰੋਕਣ ਦੀ ਸੇਵਾ, ਇਹ ਮਨ ਦੇ ਮਗਨ ਨਹੀਂ ਲੱਗਣਾ ਚਾਹੀਦਾ। ਜਦੋਂ ਵੇਖੋ ਪਰਿਵਾਰ ਤੋਂ ਗੱਲ ਖੋ ਰਹੇ, ਜਦੋਂ ਕੌਮ ਵੱਲ ਪੂਰੀ ਵੱਲ ਧਿਆਨ ਕਰੋਗੇ, ਮਨੁੱਖਤਾ ਵੱਲ, ਤੇ ਆਪਣੇ ਆਪ ਹੀ ਸੋਚ ਵੀ ਬਦਲੇਗੀ ਤੇ ਤੁਹਾਡੇ ਢੰਗ ਵੀ ਬਦਲਣਗੇ। ਜੇ ਤੁਸੀਂ ਵੀ ਇੱਕ ਘਰ ਤੋਂ ਜਿਉਂ ਜਿਉਂ ਵੱਡੀ ਜ਼ਿੰਮੇਵਾਰੀ ਤੁਹਾਡੀ ਬਣਦੀ, ਤੁਸੀਂ ਆਪਣੇ ਹਾਲਾਤ ਕੁਦਰਤੀ ਤੌਰ ਤੇ ਬਦਲਾਓਗੇ। ਸਾਧ ਸੰਗ ਕਹਿ ਗੱਲ ਚੱਲ ਰਹੀ ਉਹਨਾਂ ਵੱਡਿਆਂ ਦੀ, ਜਦੋਂ ਵੱਡੇ ਕੁਝ ਵੀ ਕਰਦੇ ਨੇ ਉਹ ਕਿਸੇ ਦੇ ਹੁਕਮ ਵਿੱਚ ਨੇ, ਕਲਗੀਆਂ ਵਾਰ ਇਹਨੂੰ ਕਿਸੇ ਦਾ ਡਰ ਨਹੀਂ। ਜੇ ਪਿਆਰਿਓ 40 ਸਿੰਘਾਂ ਨਾਲ 10 ਲੱਖ ਦੀ ਫੌਜ ਖਲੋਤੀ ਤਾਂ ਵੀ ਨਿਡਰ ਨੇ, ਜੇ ਉਹਨਾਂ ਕੋਲ ਕਿਲੇ ਤਾਂ ਵੀ ਨਿਡਰ ਨੇ, ਜੇ ਇੱਕ ਵੀ ਸੇਵਾਦਾਰ ਨਹੀਂ ਨਾਲ ਮਾਛੀ ਆੜੇ ਤੇ ਜੰਗਲਾਂ ਦੇ ਵਿੱਚ, ਤਾਂ ਵੀ ਉਹ ਜਾ ਕੇ ਆਰਾਮ ਕਰ ਸਕਦੇ ਕਹਿਣ, ਇਹ ਤਾਂ ਸਾਡੇ ਤੇ ਮਿਹਰਾਂ ਕਰਕੀਆਂ ਨੇ, ਢੰਗ ਦੱਸਣੇ ਨੇ ਕਿਵੇਂ ਉਹਦੇ ਨਾਲ ਜੁੜੀਦਾ ਏ, ਜੁੜ ਕੇ ਕਿਵੇਂ ਜਾਤ ਨਾਲ ਟਾਕਰਾ ਕਰੀਦਾ। ਖੈਰ ਜਦੋਂ ਇਹ ਗਿਆਨ ਆ ਤੇ ਜਾ ਕੇ ਮਨ ਸ਼ੰਕਿਆਂ ਨਾਲ ਭਰ ਗਿਆ, ਆਗਿਆ ਮੰਗੀ, ਸਤਿਗੁਰ ਕਹਿੰਦੇ ਠੀਕ ਹੈ ਜਾਓ। ਗਰੀਬ ਨਿਵਾਜ ਪਿਤਾ ਨੇ ਆਖਿਆ ਪਿਤਾ ਨੂੰ ਕਹਿਣਾ ਸਿੱਖਾ ਨਿਖਾਲ ਹੋਵੇ, ਦੂਜਾ ਬਚਨ ਦਿੱਤਾ ਨੀ ਪ੍ਰਸ਼ਾਦ ਆਪਣੇ ਖੱਥੀ, ਤੀਸਰੀ ਕਿਰਪਾ ਕੀਤੀ ਨੇ ਇੱਕ ਕੜਾ ਦਿੱਤਾ ਨੀ ਸਰਬ ਲੋਹ ਦਾ। ਹੁਣ ਤਿੰਨ ਚੀਜ਼ਾਂ ਜਦੋਂ ਮਿਲੀਆਂ ਨਾ, ਜੇ ਤਾਂ ਨਾਮ ਜਪਿਆ ਹੁੰਦਾ, ਭਾਵਨਾ ਬਣੀ ਹੁੰਦੀ, ਲਿਵ ਤੇ ਸੁਰਤੀ ਦੁਆਰਾ ਨਾ ਚੀਜ਼ਾਂ ਨੂੰ ਵੇਂਦਾ, ਤੇ ਸਤਿਗੁਰੂ ਜੀ ਦੇ ਚਰਨਾਂ ਤੋਂ ਸਿਰ ਨਾ ਝੁਕਦਾ। ਸਤਿਗੁਰੂ ਇਹਨਾਂ ਦਿਆਲ ਹੋਇਆ ਏ, ਤੇਰਾ ਬਚਨ ਹੀ ਕਾਫੀ ਸੀ, ਬਚਨ ਨਾਲ ਆਪਣੇ ਹੱਥਾਂ ਨੂੰ ਸੁਕਾ ਕੇ ਕੜਾ ਵੀ ਦਿੱਤਾ ਈ ਤੇ ਪ੍ਰਸ਼ਾਦ ਵੀ ਦਿੱਤਾ ਈ। ਸਤਸੰਗੀ ਜਣੋ ਜਿਨ੍ਹਾਂ ਨੂੰ ਸੋਝੀ ਨਹੀਂ, ਉਹਨਾਂ ਲਈ ਕੜਾ ਪ੍ਰਸ਼ਾਦ ਕੇਵਲ ਇੱਕ ਛਕਣ ਵਾਲੀ ਇੱਕ ਮਿੱਠੀ ਚੀਜ਼ ਹੋ ਸਕਦੀ ਹੈ, ਪਰ ਜਿਨ੍ਹਾਂ ਨੂੰ ਅੱਖ ਦਿੱਤੀ ਗੁਰੂ ਕੇ ਪਿਆਰਿਓ, ਉਹਨਾਂ ਲਈ ਇਹ ਗੁਰੂ ਦੀ ਕਿਰਪਾ ਦੇ ਰੂਪ ਵਿੱਚ ਆਉਂਦੀ ਹੈ। ਮਸਤੂ ਆਉਣ ਵਾਲੇ ਮਹਾਂਪੁਰਖ ਸੀ ਨਾ, ਉਹ ਕਿਆ ਕਰਦੇ ਸਨ, ਭਾਈ ਜਿਹੜਾ ਸਿੰਘ ਕੜਾ ਪ੍ਰਸ਼ਾਦ ਜੀ ਦੀ ਦੇਹ ਤਿਆਰ ਕਰੇ, ਉਹਦੇ ਅੰਦਰ ਖਿਆਲ ਚਾਹੀਦੇ ਨੇ ਮੈਂ ਕਿਹੜਾ ਭਾਗਾਂ ਵਾਲਾ ਵਾਂ, ਕਰਮਾਂ ਵਾਲਾ। ਕੋਈ ਆਉਂਦਾ ਆਦਮੀ ਉਹਦੇ ਅੱਛਾ ਦੀ ਕੋਈ ਰੋਟੀ, ਕੋਈ ਪ੍ਰਸ਼ਾਦ, ਕੋਈ ਜਿਹਦੇ ਕੋਲ 4 ਟਕੇ ਨੇ ਉਹ ਖਾ ਲੈ ਨਾ ਤੇ ਬੜਾ ਖੁਸ਼ ਹੁੰਦਾ ਏ, ਵੀ ਵੱਡੇ ਆਦਮੀ ਮੇਰੇ ਕੋਲ ਰੋਟੀ ਖਾਧੀ, ਮੈਂ ਕੱਪੜਾ ਤਿਆਰ ਕੀਤਾ ਉਹਨੇ ਪਹਿਨਿਆ, ਉਹਨੂੰ ਮੈਂ ਜੋਟਾ ਲੈ ਕੇ ਦਿੱਤਾ ਉਹਨੇ ਪਹਿਨਿਆ, ਕਿਸੇ ਅਮੀਰ ਦੀ ਗੱਲ ਕਰਦਾ ਵਾ, ਉਧਰ ਖੁਸ਼ ਦਿੰਦੇ ਪਰ ਜਿਨ੍ਹਾਂ ਕੋਲ ਸਤਿਗੁਰੂ ਜੀ ਦੀ ਰਹਿਮਤ ਵਾਲੀ ਅੱਖ ਏ ਮਹਾਂਪੁਰਖ ਕਹਿੰਦੇ ਉਹਦੇ ਜਿਸ ਨੂੰ ਦੇਹ ਬਣਾ ਰਿਹਾ ਹੈ ਉਹਦੇ ਅੰਦਰ ਕਿਆ ਖੂਨ ਮੈਂ ਕਿਹੜਾ ਭਾਗਾਂ ਵਾਤਾਂ ਵਾ ਮੇਰੇ ਖਰਚਾਂ ਦਾ ਬਣਿਆ ਪ੍ਰਸ਼ਾਦ ਦਸ ਪਾਤਸ਼ਾਹਾਂ ਨੇ ਆਪ ਪ੍ਰਵਾਨ ਕਰਨਾ ਹੈ। ਸਾਧ ਸੰਗ ਜਿਨ੍ਹਾਂ ਦੇ ਪ੍ਰਸ਼ਾਦ ਤਿਆਰ ਕੀਤੇ ਨੂੰ ਗੁਰੂ ਨਾਨਕ ਸਾਹਿਬ ਜੀ ਛਕ ਲੈਣ ਉਹਨਾਂ ਦੇ ਭਾਗ ਕਿੰਨੇ ਕੁ ਸਤਿਗੁਰੂ ਉੱਚੇ ਬਣਨ ਦੇ ਹੋਣਗੇ। ਗੁਰੂ ਸਵਾਰਿਓ ਫਿਰ ਹੋਰ ਹੁਣ ਜਿਹਦੀ ਭਾਵਨਾ ਇਹ ਹੋਵੇ ਫਿਰ ਲੈਣ ਵਾਲਿਆਂ ਦੀ ਭਾਵਨਾ ਉਹ ਹੋਵੇ ਸਾਡੇ ਕੋਲ ਨਾ ਸਤਿਗੁਰੂ ਨੇ ਦਾਤਾਂ ਦੇਣ ਲਈ ਕੁਝ ਲੁਕੋਇਆ ਨਹੀਂ ਅਸੀਂ ਲੁਕਦੇ ਕਿੱਥੇ ਆ ਜਿਹੜਾ ਅੱਜ ਗੁਰੂ ਰਾਮਦਾਸ ਸਾਹਿਬ ਨੇ ਬਚਨ ਕੀਤਾ ਹੈ ਤ੍ਰਿਣ ਓਲੇ ਲਾਭ ਛਪਾਇਆ ਉਹ ਤੀਲਾ ਕੀ ਏ ਆ ਜੇ ਸਾਡੀ ਸਿਆਣਪ ਦਾ ਤੀਲਾ ਜਿੱਥੇ ਜਾ ਕੇ ਪਿਆਰਿਓ ਕੜਾ ਪ੍ਰਸ਼ਾਦ ਕੇਵਲ ਇੱਕ ਮਿੱਠੀ ਚੀਜ਼ ਨਜ਼ਰ ਆਵੇ। ਹਾਂ ਮੈਂ ਬੇਨਤੀ ਕਰ ਲੱਗਾ ਸੀ ਸਾਧ ਸੰਗਤ ਜਦੋਂ ਉਹ ਸੁਰਤੀ ਦੀ ਅੱਖ ਹੋਏਗੀ ਉਹ ਬਣਦੀ ਨਾਮ ਜਪ ਕੇ ਬਾਣੀ ਪੜ੍ਹ ਕੇ ਸਤਿਗੁਰੂ ਵਾਰ ਵਾਰ ਕਿਉਂ ਕਹਿੰਦੇ ਨੇ ਤੁਰ ਪਿਆ ਨਾ ਇਹਦਾ ਅੰਦਰ ਉਦਾਸ ਅੱਜ ਖੁਸ਼ ਨਹੀਂ ਹੋਇਆ ਅਨੰਦਪੁਰ ਤੋਂ ਵਾਪਸ ਮੁੜਿਆ ਸਤਿਗੁਰੂ ਨਾ ਵਿਧੀਆਂ ਬਣਾਉਂਦਾ ਆਪ ਸੱਚਾ ਪਾਤਸ਼ਾਹ ਅਜੇ ਰੋਪੜ ਟੱਪਿਆ ਈ ਮਾਛੀ ਪਾਠ ਵਾਹਿਗੁਰੂ ਚਮਕੌਰ ਸਾਹਿਬ ਤੋਂ ਪਹਿਲਾਂ ਇਹਦੇ ਕਦਮ ਰੁਕੇ ਨੇ ਇੱਕ ਸਿੱਖ ਦੇ ਘਰ ਰਾਤ ਰਹਿੰਦਾ ਹੈ ਉਦੋਂ ਲੋਕੀ ਪੈਦਲ ਜਾਂ ਗੱਡਿਆਂ ਤੇ ਕੱਚ ਬਣਾ ਕੇ ਤੁਰਦੇ ਅਮੀਰ ਲੋਕਾਂ ਕੋਲ ਘੋੜੇ ਖੁੰਦੇ ਇਹ ਜਦੋਂ ਉੱਥੇ ਭਾਪੂ ਮਾਤੇ ਰੁਕਿਆ ਨਾ ਸਤ ਸੰਗਤ ਉੱਥੇ ਸੀ ਭਾਈ ਧਿਆਨ ਸਿੰਘ ਉਸਨੇ ਉਹਦੇ ਕੋਲ ਰੁਕਿਆ ਉਹਨੇ ਵੇਖਿਆ ਇਸ ਦਾ ਅੰਦਰ ਸਤਿਗੁਰੂ ਕੋਲ ਆਇਆ ਹੈ ਤੇ ਖਾਲੀ ਆ ਗਿਆ ਹੈ ਕਿਉਂਕਿ ਤੁਹਾਡਾ ਚਿਹਰਾ ਦੱਸ ਦਿੰਦਾ ਹੈ ਇਹ ਉੱਚੀਆਂ ਰੂਹਾਂ ਪੜ ਲੈਂਦੀਆਂ ਸਾਡਾ ਚਿਹਰਾ ਤੇ ਇਹ ਅੰਦਰੋਂ ਆਦਮੀ ਪਰੇਸ਼ਾਨ ਹੈ ਤੇ ਆਦਮੀ ਖੁਸ਼ ਹੈ ਇਸ ਦੇ ਅੰਦਰ ਗੁਰੂ ਪਾਤਸ਼ਾਹ ਲਈ ਪਿਆਰ ਹੈ ਕਿ ਕੇਵਲ ਤ੍ਰਿਸਕਾਰ ਹੈ ਕੇਵਲ ਫਰਜ਼ ਪੂਰਾ ਕਰ ਰਿਹਾ ਕਹਿਣ ਲੱਗੇ ਉਹ ਗੁਰੂ ਪਾਤਸ਼ਾਹ ਜੀ ਦੇ ਪਿਆਰਿਆ ਤੂੰ ਕਲਗੀਆਂ ਵਾਲੇ ਦੇ ਘਰੋਂ ਆਇਆ ਉਦਾਸ ਜਾਪਦਾ ਹਾਂ ਕਹਿੰਦਾ ਉਦਾਸ ਹਾਂ ਕੀ ਕਾਰਨ ਬਣਿਆ ਕਹਿਣ ਲੱਗੇ 500 ਰੁਪਇਆ ਭੇਟ ਕੀਤਾ ਤੇ ਸਤਿਗੁਰੂ ਜੀ ਨੇ ਸੋਚਿਆ ਉਹਦੇ ਬਦਲੇ ਕੁਝ ਦੇਣਗੇ ਵੱਡੀਆਂ ਦਾਤਾਂ ਦੇਣਗੇ ਕੁਝ ਵੀ ਨਹੀਂ ਦਿੱਤਾ ਇੱਕ ਬਚਨ ਕਹਿ ਦਿੱਤਾ ਨੀ ਮੂੰਹ ਤੋਂ ਆਪਣੇ ਮੁਖ ਤੋਂ ਨਿਖਾਲ ਪੋਵੇ ਦੂਸਰਾ ਆ ਪ੍ਰਸ਼ਾਦ ਤੇ ਤੀਸਰਾ ਸਰਬ ਉਹਦਾ ਕੜਾ ਦਿੱਤਾ ਹੈ ਸਿੱਖ ਨੇ ਦੀ ਆਤਮਾ ਨੂੰ ਖਲੂਣਿਆ ਕਹਿਣ ਲੱਗਾ ਸਿੱਖਾ ਜਾਗ ਤੂੰ ਸੌ ਗਿਆ ਈ ਸਤਿਗੁਰੂ ਦੇ ਕੋਲ ਵੀ ਤੂੰ ਸੁੱਤਾ ਰਿਹਾ ਈ ਜਾਗ ਕੇ ਵੇਖ ਤੇਰੇ ਹੱਥ ਵਿੱਚ ਖਜ਼ਾਨਿਆਂ ਦਾ ਜਿਹੜੇ ਤੂੰ ਕਦੇ ਸੋਚੇ ਸਮਝੇ ਵੀ ਨਹੀਂ ਸਤਿਗੁਰੂ ਨੇ ਤੇਰੇ ਹੱਥ ਵਿੱਚ ਖਜ਼ਾਨੇ ਪਕੜਾਏ ਨੇ ਪਰ ਉਸ ਖਜ਼ਾਨੇ ਨੂੰ ਤੂੰ ਪ੍ਰਵਾਨ ਕਰਤਾ ਏ ਪ੍ਰਵਾਨ ਕਿਹਨੇ ਕਰਨਾ ਮਨ ਨੇ ਸਤਿਗੁਰੂ ਕੋਈ ਜਾਦੂਗਰ ਛੋੜੇ ਇੱਕ ਡਾਲਰ ਪਕੜਾਵੇ ਤੇ ਕਹੋ ਤੁਸੀਂ ਮੁੱਠੀ ਖੋਲੋ ਤੇ ਤਾਂ ਮਿਲੀ ਬਣ ਜਾਵੇ ਸਤਿਗੁਰੂ ਕੋਈ ਮਦਾਤੀ ਦੀ ਤਰ੍ਹਾਂ ਨਹੀਂ ਕਰਦੇ ਭਈ ਕਾਂ ਤੁਸੀਂ ਇੱਥੇ ਆ ਕੇ ਆਓ ਕੜਾ ਪ੍ਰਸ਼ਾਦ ਦੇਣ ਤੁਸੀਂ ਖੋਲੋ ਤੇ ਘਰ ਪੈਸਿਆਂ ਨਾਲ ਭਰ ਜਾਵੇ ਉਹ ਭਰਦਾ ਜਦੋਂ ਉਸ ਬਚਨ ਨੂੰ ਸਤ ਬਚਨ ਕਹਿ ਕੇ ਪ੍ਰਵਾਨ ਕਰ ਲਈਏ ਉਦੋਂ ਬੀਜ ਸਤਿਗੁਰੂ ਪਕੜਾ ਦਿੰਦੇ ਨੇ ਬੀਜਣਾ ਤੁਸੀਂ ਆਪਣੀ ਕਰਦੇ ਦੀ ਖੇਤੀ ਵਿੱਚ ਬੀਜ ਆ ਗਿਆ ਜਦੋਂ ਬੀਜੋਗੇ ਬੂਟਾ ਬਣੇਗਾ ਕਿੰਨਾ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਅਸੀਂ ਭਾਵਨਾ ਤੇ ਸ਼ਰਧਾ ਦੇ ਨਾਲ ਇਸ ਨੂੰ ਆਪਣੇ ਅੰਦਰੋਂ ਸਤ ਬਚਨ ਕਹਿ ਕੇ ਪ੍ਰਵਾਨ ਕਰਨਾ ਹੁੰਦਾ ਹੈ ਜਿਹਨੇ ਕਹਿ ਦਿੱਤਾ ਉਹਦਾ ਬੂਟਾ ਬਣ ਗਿਆ ਖੁਰੇ ਕਿੰਨਾ ਕੁਝ ਉਹਦੇ ਵਿੱਚੋਂ ਨਿਕਲੇਗਾ ਗੁਰੂ ਸਵਾਰਿਓ ਤੇ ਜਿਹਨੇ ਅੱਗੋਂ ਨਾ ਕਰ ਦਿੱਤੇ ਖਜ਼ਾਨਾ ਸਤਿਗੁਰੂ ਜੀ ਨੇ ਜਿਹੜਾ ਦਰਗਾਹ ਵਿੱਚ ਸੀ ਨਾ ਉਹਨੂੰ ਲਿਆਂਦਾ ਹੈ ਬਾਣੀ ਦੇ ਰੂਪ ਅੰਦਰ ਜਦੋਂ ਆਉਂਦੇ ਹਾਂ ਬਾਣੀ ਸਤਿਗੁਰੂ ਕੀ ਸ਼ਬਦ ਸਾਨੂੰ ਕੁਝ ਕਹਿੰਦੀ ਹੈ ਜੇ ਉਹਨੂੰ ਸਤ ਕਹਿ ਲਿਆ ਅਸੀਂ ਲੈ ਗਏ ਪਰ ਜੇ ਉਹ ਸੁਣ ਕੇ ਸ਼ਬਦ ਵੀ ਯਾਦ ਹੈ ਅਰਥ ਵੀ ਯਾਦ ਨੇ ਅੰਦਰ ਨਹੀਂ ਪਿਆ ਪ੍ਰਵਾਨ ਕਰਦਾ ਖਜ਼ਾਨਾ ਖਾਚ ਵਿੱਚ ਫਿਰ ਖਾਲੀ ਦੇ ਖਾਲੀ ਤਾਂ ਹੀ ਤਾਂ ਮੇਰੇ ਸਾਹਿਬ ਕਹਿੰਦੇ ਨੇ ਨਾ ਜੇਕਰ ਮੰਗਣ ਜਾਈਏ ਫਿਰ ਓ ਲਾਮਾ ਮਿਲੇ ਤਾਈ ਆਤਮਾ सुती है, मन सुता है, ये सत्संग जागेगा केवल ते केवल इको एक गुरु के शब्द अभ्यास नाल। जदो ये सुता है ध्यान सिंह कह लगा तू जाग के वे तेरे खाते विच खजाने पकड़े हुए ने तेन दिसदे नहीं, कह लगा खजाने इन्हों आखदा पिया है कड़े नू दो रुपए का कड़ा नहीं प्रसाद जड़ा मर्जी बना लवे। कह लगा बचन दिता हो ते सतगुरु सारे कर दे ने। गुरु के प्यारे हो इसने आत्मा जगानी चाहिए पर ना जागे। कह लगा तू मेरे गुरु के बचन का निरादर कर दे, खजाना तेरे कोल है, ये तानी मैं कहिंदा तेरा हिस्सा मैं ले लवा, पर जेकर तू सोटी देना है ते मेरी झोली तिने चीजा पा ते 500 व्याज समेत मेरे कोल लेता है। जदो गुरु के प्यारे हो इन चार चढ़ गया 500 दा कोई सवा 500 बना लिया होगा। उस ध्यान सिंह ने अपना सारा कुछ वेच वट के जिस तरह ओदे कोल सरका बनिया पैसा इन्हों दिता ते ए साध संगत तिने दाता अपने घर रख लिया। जदो पुत्र घर पहुंचया चेहरे दा रंग वेख के बाप ने पहचान लिया सी पुत्र खाली आ गया है। उन पुछन दी लोड नहीं सी साध संग गुरु साहिब जी दा बचन हुंदा है ना सहल ता कहंदे कबीर खर का सिमरन छाड़ के कर ले आया माल। जदो रब दी बंदगी छड़ के जेड़ा माल पदार्थ दुनिया दा घर आउणा है ना ए किसे काम नहीं है। इहदे नाल हुंदा की है कहंदे बूढ़ा बंस कबीर का उपजया पूत कमाल। पुत्र एहो जिहा जंपिया घर जिसने पैसा तिलियांता पर पैसा देन वाले दी रहमत गुरु के प्यारो घर आउण ही ना दित्ते। जेड़ा सानू दे सकदा है प्यारो एक घर जो सृष्टि दा मालक खुद आएगा फिर साडे कोल किन्नी पूंजी होएगे। पर सानू ना ज्ञान कौन कारण समान नू ए समझदा पाठ दा संबंध किसे खोर चीज नाल है, सिमरन दा संबंध किसे खोर चीज नाल है। साहब कहंदे बोलिया तू जुड़ के ता वेख सिमरन ते बाणी दे रूप दे अंदर गुरु नानक ने खुद आउणा सी तेरे घर। पर उस घर नूं उहनूं आउण तों असां आप रोकिया अगे अगे पांदे गए आ मेरा काम कर दिओ सतगुरु अरदास करो असीं कहिंदे आ हो जाए फिर मैं अगले साल आउणा हुण बस अमृत वी छक लैणा है बाणी वी पढ़ा करांगा नाम भी जपांगा। जाग के वेखो तुसी ना छको चै छको पर इस गल को समझ लईए जरूर गुरु के प्यारे हो इहदा अर्थ हुंदा है सतगुर आप भी साडे घर विच आउणा चाहुंदे असी उस नूं सालां बद्धी अगे लटकाई जांदे आ। ਉਹ ਤਾਂ ਉਹਦਾ ਵਿਰਧ ਏ ਉਹ ਨਾਰਾਜ਼ ਨਹੀਂ ਹੁੰਦਾ। ਕੋਈ ਆਦਮੀ ਹੋਵੇ ਤੁਸੀਂ ਉਹਨੂੰ 2-4 ਵਾਰੀ ਇਗਨੋਰ ਕਰੋਗੇ ਉਹ ਮੁੜ ਕੇ ਨਹੀਂ ਕਦੇ ਆਏਗਾ ਕਹੇਗਾ ਮੇਰੇ ਵੱਲ ਧਿਆਨ ਨਹੀਂ ਕਰਦਾ। ਪਰ ਉਹ ਕਹਿ ਦਿਆਲੂ ਸਤਿਗੁਰੂ ਮਿਹਰਬਾਨ ਸਤਿਗੁਰੂ ਉਹ ਫਿਰ ਵੀ ਆਉਂਦਾ ਏ ਬਾਰ ਬਾਰ ਮੌਕੇ ਦਿੰਦੇ ਹਨ ਗੁਰੂ ਕੇ ਪਿਆਰੇ ਹੋ। ਖੋਇਆ ਕੀ ਇੱਕ ਟੀਲਾ ਏ ਬਾਪ ਨੇ ਪਹਿਚਾਨ ਲਿਆ ਸਾਧ ਸੰਗਤ ਭਗਤ ਜੀ ਕਹਿੰਦੇ ਇਹ ਸਾਡੀ ਬੰਸ ਲੁੱਭ ਗਈ ਜੇ ਰੱਬ ਨਹੀਂ ਆਇਆ ਕੱਲਾ ਪੈਸਾ ਆ ਗਿਆ ਏ। ਸਾਧ ਸੰਗਤ ਇਸ ਤਰ੍ਹਾਂ ਇਸ ਪਰਿਵਾਰ ਨਾਲ ਖੋਇਆ ਪਿਓ ਕਹਿੰਦਾ ਏ ਤਲਿਆ ਸੀ ਪੁੱਤਰ ਵੰਸ ਨੂੰ ਤਾਰੇਗਾ ਇਹ ਤਾਂ ਡੋਬਣ ਦਾ ਸਮਾਨ ਲੈ ਕੇ ਆ ਗਿਆ ਏ। ਉਹ ਚਾਹਾਂ ਨਾਲ ਦੱਸਦਾ ਏ ਬਾਪ ਖੁਸ਼ ਹੋਏਗਾ ਭਈ ਦੇਖੋ ਮੇਰੇ ਕੋਲ ਮੈਨੂੰ 500 ਦੇ ਕੇ ਘੱਲਿਆ ਸੀ ਉਹਦੇ ਚ ਵਾਅਦਾ ਕੀਤਾ ਏ ਸਤਿਗੁਰੂ ਦੇ ਘਰੋਂ ਵੀ ਖੋ ਆਇਆ ਵਾ। ਪਰ ਬਾਪ ਕਹਿਣ ਲੱਗਾ ਨਹੀਂ ਘਾਟੇ ਵਾਲਾ ਸੌਦਾ ਖੋ ਗਿਆ ਉਦੋਂ ਠੋਕਰ ਵੱਜੇ ਆਪ ਗਿਆ ਫਿਰ ਜਾ ਕੇ ਸਤਿਗੁਰੂ ਜੀ ਨੇ ਮਿਹਰ ਕੀਤੀ ਇਹਨੂੰ ਬਖਸ਼ਵਾਇਆ ਫਿਰ ਸੋਝੀ ਪਈ ਗੁਰੂ ਕੇ ਪਿਆਰੇ ਹੋ। ਪਰ ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਕੱਲੇ ਉਹਦੇ ਨਾਲ ਨਹੀਂ ਸਾਡੇ ਨਾਲ ਵੀ ਮਨ ਇਸੇ ਤਰ੍ਹਾਂ ਹੀ ਪਿਆ ਧੋਖਾ ਕਰਦਾ ਹੈ ਜਿਵੇਂ ਉਹਦੇ ਨਾਲ ਖੋਇਆ ਉਹ ਧੋਖਾ ਕਿਵੇਂ ਦੂਰ ਹੋਏਗਾ। ਸਾਹਿਬ ਉਹਦਾ ਢੰਗ ਦੱਸਦੇ ਨੇ ਕਹਿੰਦੇ ਮਨ ਤੇ ਧੋਖਾ ਤਾਂ ਲੱਗਾ ਜੇ ਦੋ ਕੰਮ ਕਰੋਗੇ ਜਾਂ ਸਿਫਤ ਕਰੇ ਅਰਦਾਸ ਸਿਫਤ ਹੁੰਦਾ ਨਾਮ ਜਪਣੀ ਅਰਦਾਸ ਨਾਮ ਵੀ ਜਪੀਏ ਤੇ ਨੀਵੇਂ ਹੋ ਕੇ ਉਹਦੇ ਚਰਨਾਂ ਦੇ ਅੰਦਰ ਬੇਨਤੀ ਤੇ ਅਰਦਾਸਾਂ ਵੀ ਕਰਦੇ ਰਹੀਏ ਕਰੋ ਕਿਰਪਾ ਪ੍ਰਸਾਦ ਤੇ ਰਲ ਕੇ ਦੋ ਚਾਰ ਮਿੰਟ ਉਸ ਨਾਮ ਨੂੰ ਰਸਨਾ ਤੇ ਲਿਆਓ ਨਾਮ ਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਅੰਦਰ ਪਾਉਣ ਲਈ ਅਰਦਾਸ ਦੇ ਰੂਪ ਅੰਦਰ ਬੇਨਤੀ ਕਰਕੇ ਰਲ ਕੇ ਆਖੋ ਜੇ ਵਾਹਿਗੁਰੂ
ਨਾਨਕ ਜਾਓ ਗੁਣ ਗਾਵਾਂ।
ਫਰਨੀਚਰ ਵਧੀਆ ਤੋਂ ਵਧੀਆ ਲਿਆ ਕੇ ਰੱਖੀਏ, ਕਿਸੇ ਦਾ ਚਾਅ ਹੁੰਦਾ ਕੀਮਤੀ ਤੋਂ ਕੀਮਤੀ ਗਹਿਣਾ ਪਾਈਏ, ਕੱਪੜਾ ਪਾਈਏ, ਗੱਡੀ ਇਹੋ ਜਿਹੀ ਦਾ ਪ੍ਰਬੰਧ ਕਰੀਏ, ਦੁਨਿਆਵੀ ਸਾਰਾ ਕੁਝ ਸਤਿਗੁਰੂ ਰੋਕਦੇ ਨਹੀਂ। ਪਰ ਸਾਹਿਬ ਕਹਿੰਦੇ ਜ਼ਿੰਦਗੀ ਚ ਇੱਕ ਚਾਹ ਕਦੇ ਮੱਠਾ ਨਾ ਪਵੇ, ਵੀ ਨਿਰੰਕਾਰ ਮੈਂ ਤੇਰੇ ਗੁਣ ਦਾਟੇ ਨੇ ਦਿਨ ਰਾਤ। ਇਹ ਜਦੋਂ ਚਾਹ ਹੋਏਗਾ ਨਾ, ਤੇ ਸਤਿਗੁਰੂ ਜੀ ਬਾਕੀ ਸਾਰੀ ਜ਼ਿੰਦਗੀ ਨੂੰ ਚਾਹਾਂ ਨਾਲ ਆਪਣੇ ਆਪ ਭਰਨਗੇ। ਇੱਕ ਮੈਂ ਜ਼ਰੂਰ ਅੱਜ ਬੇਨਤੀ ਕਰਨਾ ਚਾਹਾਂਗਾ, ਜਿਹੜੀ ਕਿ ਬਾਰ ਬਾਰ ਸਾਹਮਣੇ ਗੱਲ ਆਉਂਦੀ ਰਹਿੰਦੀ, ਇੰਨਾ ਕੁਝ ਸੁਣਨ ਸੁਣਾਉਣ ਦੇ ਬਾਵਜੂਦ ਮੇਰੇ ਸਤਿਗੁਰੂ ਜੀ ਜਦੋਂ ਨਾਮ ਜਪਣ ਲਈ ਆਖਦੇ ਨੇ ਤੇ ਸਾਨੂੰ ਕੰਮ ਕਰਨ ਤੋਂ ਰੋਕਦੇ ਨਹੀਂ। ਸਤਿਗੁਰੂ ਜਦੋਂ ਇਹ ਆਖਦੇ ਨੇ ਰੱਬ ਨਾਲ ਜੁੜੋ ਤੇ ਸਾਨੂੰ ਪਰਿਵਾਰ ਨਾਲ ਤੋੜਦੇ ਨਹੀਂ। ਗਰੀਬ ਨਿਵਾਜ ਪਿਤਾ ਜਦੋਂ ਸਾਧ ਸੰਗਤ ਵਿੱਚ ਆਉਣ ਲਈ ਕਹਿੰਦੇ ਤੇ ਸਾਨੂੰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਕਿਧਰੇ ਵਰਜਦੇ ਤੇ ਹਟਕਦੇ ਨਹੀਂ। ਕਹਿਣ ਸਾਧ ਸੰਗਤ, ਮੇਰੇ ਸਤਿਗੁਰੂ ਜੀ ਨੇ ਇਹੋ ਜਿਹਾ ਕੋਈ ਬਚਨ ਨਹੀਂ ਕੀਤਾ ਜਿਹੜਾ ਤੁਸੀਂ ਸੰਸਾਰ ਇਸ ਨੂੰ ਛੱਡ ਕੇ ਕਰ ਸਕੋ। ਸੰਸਾਰ ਛੱਡਿਆ ਵੀ ਅਸੀਂ ਛੱਡ ਵੀ ਕਿਵੇਂ ਸਕਦੇ ਹਾਂ? ਸਾਡੀ ਹਿੰਮਤ ਹੈ ਅਸੀਂ ਇਹਨੂੰ ਛੱਡਣਾ ਕਹਿ ਲਾਂਗੇ, ਵੀ ਥੋੜਾ ਜਿਹਾ ਆਪਣੇ ਘਰ ਛੱਡ ਕੇ ਦੂਸਰੇ ਸ਼ਹਿਰ ਬਹਿ ਜਾਂਗੇ, ਕਿਸੇ ਦੇ ਇੱਥੇ ਬਹਿ ਜਾਂਗੇ, ਉਹ ਕੁਝ ਛੱਡਣਾ ਨਹੀਂ ਹੁੰਦਾ। ਸਾਧ ਸੰਗ ਨਹੀਂ, ਸਤਿਗੁਰੂ ਕਹਿੰਦੇ ਤੁਸੀਂ ਛੱਡਣ ਦੀ ਚਿੰਤਾ ਨਾ ਕਰੋ, ਧਾਰਨ ਕਰਨ ਦੀ ਚਿੰਤਾ ਕਰੋ। ਤੁਸੀਂ ਧਾਰਨ ਕਰੋ ਨਾਮ ਤੇ ਬਾਣੀ, ਸਤਿਗੁਰੂ ਆਪਣੇ ਆਪ ਬੁਰਾਈਆਂ ਛੁਡਾ ਲੈਣਗੇ, ਚੰਗਿਆਈਆਂ ਤੁਹਾਡੇ ਕੋਲ ਕੋਲ ਕੇ ਉਹ ਰਹਿਣ ਦੇਣਗੇ। ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਏ, ਸਤਿਗੁਰੂ ਨੇ ਕਿਧਰੇ ਕਿਹਾ ਪੰਜਾਂ ਪਿਆਰਿਆਂ ਨੇ ਤੁਸੀਂ ਬਾਪ ਪਰਿਵਾਰ ਤੋਂ ਵੱਖ ਹੋਇਆ ਜੇ, ਕੰਮ ਨਾ ਕਰਿਆ ਜੇ? ਨਹੀਂ, ਉਹ ਕਹਿੰਦੇ ਚਾਰ ਉਹ ਮਾੜੇ ਕਰਮ ਨਾ ਕਰਿਆ ਜੇ ਜਿੰਨਾ ਕਰਕੇ ਤੁਸੀਂ ਸਿੱਖੀ ਤੋਂ ਨਹੀਂ ਮਨੁੱਖਤਾ ਦੇ ਤਲ ਤੋਂ ਥੱਲੇ ਡਿੱਗ ਕੇ ਤੁਸੀਂ ਰੱਬ ਨਾਲੋਂ ਵੱਖ ਹੋ ਜਾਂਦੇ ਹੋ। ਕੇਵਲ ਉਹਨਾਂ ਤੋਂ ਰੋਕਦੇ ਨੇ ਨਾ ਸਾਧ ਸੰਗ। ਸਤਿਗੁਰੂ ਜੀ ਨੇ ਨਾ ਬਾਣੀ ਚ ਦੋ ਸ਼ਬਦ ਹੁੰਦੇ, ਇੱਕ ਕਿਰ ਇੱਕ ਹੁੰਦਾ ਧੰਦਾ। ਸਾਨੂੰ ਧੰਦੇ ਕਰਨ ਦੀ ਮਨਾਹੀ ਏ ਤੇ ਕਿਰਤ ਕਰਨ ਲਈ ਸਤਿਗੁਰੂ ਆਪ ਅਸੀਸਾਂ ਦਿੰਦੇ ਨੇ। ਕਿਰਤ ਤੇ ਧੰਦੇ ਵਿੱਚ ਕੀ ਫਰਕ ਏ? ਗੁਰੂ ਸਵਾਰਿਓ, ਕੰਮ ਉਹੀ ਏ, ਮਾਇਆ ਉਹ ਵੀ ਕਮਾਉਂਦਾ, ਮਾਇਆ ਉਹ ਵੀ ਕਮਾਉਂਦਾ ਏ। ਪਰ ਕਿਰਤ ਤੇ ਧੰਦਾ ਕਦੋਂ ਬਣਦੀ ਏ? ਕਿਰਤ ਜਦੋਂ ਕੋਈ ਆਦਮੀ ਪਰਮੇਸ਼ਰ ਨੂੰ ਭੁੱਲ ਜਾਵੇ, ਨਾ ਗੁਰੂ ਪਾਲਾ ਬਣੇ, ਨਾ ਨਾਮ ਜਪੇ, ਸਾਧ ਸੰਗਤ ਵਿੱਚ ਨਾ ਆਵੇ, ਭਾਵ ਇਹ ਜਿਹੜੇ ਅਸੂਲ ਨਿਰੰਕਾਰ ਤੇ ਨਾਮ ਪਾਣੀ ਤੋਂ ਟੁੱਟ ਕੇ ਜਿਹੜਾ ਬੰਦਾ ਕੇਵਲ ਕੰਮ ਕਰਦਾ ਉਹ ਧੰਦਾ ਏ, ਪਰ ਜਦੋਂ ਉਹਨੂੰ ਯਾਦ ਕਰਕੇ ਖੱਕ ਹਲਾਲ ਦੀ ਕਮਾਈ ਕਰੇ ਉਹ ਕਿਰਤ ਏ। ਕਦੇ ਵੀ ਤੁਸੀਂ ਗੁਰਬਾਣੀ ਚੋਂ ਵੇਖ ਲਿਆ ਜੇ, ਸਤਿਗੁਰੂ ਤੁਹਾਨੂੰ ਇਹ ਬਚਨ ਸੁਣਾਉਣਗੇ, ਕਬੀਰ ਕਰਕਾ ਸਿਮਰਨ ਛਾੜ ਕੇ, ਪਰ ਉਹ ਬਹੁਤ ਕੁਟੰਬ ਸਿਮਰਨ ਛੱਡਿਆ। ਕਹਿੰਦਾ ਕੁਟੰਬ ਵੀ ਤੇ ਪਾਲਣਾ ਹੈ ਨਾ ਸਾਹਿਬ। ਕਹਿੰਦੇ ਕੁਟੰਬ ਸਿਮਰਨ ਕਰਕੇ ਨਹੀਂ ਤੂੰ ਪਾਲ ਸਕਦਾ, ਇਹ ਤੈਨੂੰ ਕਿੰਨੇ ਦੱਸ ਦਿੱਤਾ ਵੀ ਸਿਮਰਨ ਅਲੱਗ ਚੀਜ਼ ਏ ਤੇ ਕੁਟੰਬ ਪਾਲਣਾ ਅਲੱਗ ਚੀਜ਼ ਏ। ਸਾਹਿਬ ਤਾਂ ਆਪ ਅਸੀਸਾਂ ਦਿੰਦੇ ਨੇ, ਵਾਹਿਗੁਰੂ ਕਰੇ ਕੋਈ ਦੁੱਧ ਪੁੱਤ ਮੰਗਦਾ ਸਤਿਗੁਰੂ ਦਿੰਦੇ, ਕਾਰੋਬਾਰਾਂ ਤਰੱਕੀਆਂ ਦਿੰਦੇ, ਕਹਿੰਦੇ ਰੱਬ ਕਰੇ ਬਰਕਤਾਂ ਪੈਣ, ਤੁਸੀਂ ਦੁਨੀਆਂ ਦੇ ਸੁੱਖ ਭੋਗੋ, ਸਤਿਗੁਰੂ ਤਾਂ ਇਧਰੋਂ ਘਟਾਉਂਦੇ ਨਹੀਂ। ਕਹਿੰਦੇ ਜਦੋਂ ਖਰਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦੇ ਹੀ ਮਰ ਗਏ, ਉੱਥੇ ਧੰਦਾ ਬਣ ਗਿਆ। ਕਹਿੰਦੇ ਧੰਦੇ ਵਿੱਚ ਹੀ ਆਦਮੀ ਮਰਦਾ, ਕਾਹਦੇ ਲਈ? ਕਹਿੰਦਾ ਏ ਇਹਨਾਂ ਲਈ ਕੁਝ ਕਰਦਾ, ਉਹਨਾਂ ਲਈ ਕਰਦਾ, ਆਪਣਾ ਕੁਝ ਬਣਾਉਂਦਾ ਨਹੀਂ ਨਾਮ ਧੰਨ ਤੇ ਪਿਆਰਿਓ, ਫਿਰ ਉਹਦੇ ਚੋਂ ਦੁੱਖ ਤੇ 84 ਲੱਖ ਜੂਆਂ ਦਾ ਗੇੜ ਨਿਕਲਦਾ ਹੈ। ਜਿਹੜੇ ਉਹ ਜਵਾਨ ਅੱਗੋਂ ਨਿਕਲਦੇ ਬੱਚੇ ਉਹ ਕਹਿੰਦੇ ਸਾਡੇ ਮਾਪੇ ਗੱਲ ਕਹਿੰਦੇ ਸਨ ਅਸੀਂ ਬੱਚਿਆਂ ਲਈ ਸਾਰਾ ਕੁਝ ਕਰਦੇ ਹਾਂ, ਕਹਿੰਦੇ ਅਸੀਂ ਆਪਣੇ ਬੱਚਿਆਂ ਲਈ ਕਰਾਂਗੇ। ਸਾਰਾ ਪੂਰਾ ਦਾ ਪੂਰੀ ਖਾਲੀ ਜਾ ਰਹੇ ਨੇ, ਕੋਈ ਵੀ ਨਹੀਂ ਭਰ ਕੇ ਜਾ ਰਿਹਾ। ਪਰ ਜੇ ਇਸੇ ਗੱਲ ਨੂੰ ਸਤਿਗੁਰੂ ਕਹਿੰਦੇ ਨੇ ਘਾਲ ਖਾਏ ਕਿਛ ਕੱਛੋਂ ਦੇ ਨਾਨਕ ਰਾਹ ਪਛਾਣ ਐਸੇ, ਸਵੇਰੇ ਸ਼ਾਮ ਤੂੰ ਨਿਤਨਿਮ ਕਰ ਸਿਮਰਨ ਕਰ, ਜਦੋਂ ਤੇਰੇ ਕੋਲ ਵਿਹਲਾ ਸਮਾਂ ਹੋਵੇ। ਛੁੱਟੀਆਂ ਆਉਂਦੀਆਂ ਨੇ, ਤੁਹਾਡੇ ਦੀ ਕਿਰਪਾ ਹੈ ਨਾ, ਤੁਸੀਂ ਆ ਵਿਚਕਾਰ ਦੀ ਵੀਕਡੇ ਤੇ ਦਿਨ ਜੋੜ ਲੈਂਦੇ ਹੋ, ਬੁੱਧਵਾਰ ਐਤਵਾਰ ਦੇ ਨਾਲ ਬੁੱਧਵਾਰ ਜੋੜ ਲਿਆ, ਨਿਊਯਾਰਕ ਸਾਈਡ ਜਾਈਏ ਸ਼ਿਕਾਗੋ ਵੱਲ, ਉੱਥੇ ਉਹਨਾਂ ਨੇ ਸ਼ੁੱਕਰਵਾਰ ਤਾਂ ਦੀਵਾਨ ਰੱਖ ਲਿਆ ਤਾਂ ਕਿ ਹੌਲੀ ਹੌਲੀ ਅਸੀਂ ਹੋਰ ਵੀ ਥੋੜਾ ਜਿਹਾ ਸਮਾਂ ਕੱਢੀਏ। ਪਰ ਆਪਣਾ ਨਿਤਨੇਮ ਤਾਂ ਸਿੱਖ ਨੇ ਰੋਜ਼ ਕਰਨਾ, ਕਰਦੇ ਹੋ ਭਾਗਾਂ ਵਾਲੇ ਹੋ, ਇਹ ਚੰਗੀਆਂ ਨਿਸ਼ਾਨੀਆਂ ਨੇ। ਆ ਨਵਾਂ ਸਾਲ ਚੜ੍ਹਨਾ ਹੈ ਨਾ, ਤੇ ਨਵੇਂ ਸਾਲ ਤੋਂ ਪਹਿਲਾਂ ਰਾਤਾਂ ਨੂੰ ਸਾਰੀਆਂ ਸੰਗਤਾਂ ਜੁੜਦੀਆਂ ਨੇ ਗੁਰੂ ਘਰਾਂ ਚ, ਪਰ ਕਈਆਂ ਨੂੰ ਉਹ ਵੀ ਨੀ ਚੰਗਾ ਲੱਗਦਾ। ਜੇ ਭਲਾ ਇੱਥੇ ਤੁਸੀਂ ਨਾਮ ਕੀਰਤਨ ਕਰੋ, ਸਿਮਰਨ ਨਾ ਕਰੋ, ਗੁਰਦੁਆਰੇ ਨਾ ਆਓ, ਘਰ ਚ ਬੈਠ ਕੇ ਸੌ ਕੇ ਗੁਜ਼ਾਰ ਲਵੋ, ਫਿਰ ਉਹ ਚੰਗੀ ਕੋਈ ਗੁਰਮਤਿ ਹੋ ਜਾਏਗੀ। ਨਹੀਂ, ਸਿਆਣਿਆਂ ਨੇ ਆਖਿਆ ਲੋਕੀ ਨਵੇਂ ਸਾਲ ਤੇ ਸਮਾਜ ਕੋਈ ਕਲੱਬਾਂ ਤੇ ਪੱਬਾਂ ਜਾਂਦਾ ਏ, ਕੋਈ ਮੇਲੇ ਕਰਦਾ ਏ, ਸ਼ਰਾਬਾਂ ਦੇ ਦੌਰ ਚੱਲਦੇ ਨੇ, ਉਹਨਾਂ ਨੂੰ ਉਧਰੋਂ ਹਟਾ ਕੇ ਇਹਨਾਂ ਨੂੰ ਬਾਣੀ ਸੁਣਾਓ, ਸਿਮਰਨ ਸੁਣਾਓ, ਕੀਰਤਨ ਸੁਣਾਓ, ਇੱਕ ਚੰਗੀ ਗੱਲ ਹੋ ਗਈ। ਮਾੜਾ ਤੇ ਕੁਝ ਵੀ ਨਹੀਂ ਖੋਇਆ ਸਤਸੰਗਿਓ। ਪਰ ਜਿਨ੍ਹਾਂ ਦੇ ਅੰਦਰ ਖਿਆਲ ਕੀ ਕਰਨ ਵੀ ਨੀਵੇਂ ਪਾਸੇ ਵੇਖਣਾ ਹੈ, ਉਹ ਜੋ ਮਰਜ਼ੀ ਵੇਖਣ। ਮੈਂ ਬੇਨਤੀ ਇਹ ਕਰਨ ਲੱਗਾ ਸਾਂ ਸਤਸੰਗਤ, ਜਦੋਂ ਅਸੀਂ ਨਿਰੰਕਾਰ ਨੂੰ ਛੱਡ ਕੇ ਕੇਵਲ ਕੁਟੰਬ ਨੂੰ ਪਾਲਦੇ ਹਾਂ, ਉਦੋਂ ਕੀ ਹੁੰਦਾ ਏ, ਅਸੀਂ ਆਪਣੇ ਘਰ ਆਉਣ ਵਾਲੀਆਂ ਬਰਕਤਾਂ, ਰਹਿਮਤਾਂ, ਤਾਕਤਾਂ ਨੂੰ ਖੁਦ ਅਸੀਂ ਸਾਧ ਸੰਗਤ ਅੱਗੋਂ ਬੰਦ ਕਰ ਲਈਆਂ ਵੀ ਹੋਰ ਵੀ ਹੁਣ ਸਾਨੂੰ ਚਾਹੀਦੀਆਂ। ਜਦੋਂ ਸੋਝੀ ਆ ਜਾਵੇ, ਸਵੇਰੇ ਸ਼ਾਮ ਨਿਤਨੇਮ, ਐਤਵਾਰ ਦਾ ਸਬੱਬ ਬਣਿਆ, ਬੁੱਧਵਾਰ ਦਾ ਬਣਿਆ, ਛੁੱਟੀਆਂ ਆਉਂਦੀਆਂ ਨੇ। ਕੁਝ ਲੋਕ ਆਖਦੇ ਨੇ ਚਲੋ ਬੀਚਾਂ ਤੇ, ਪਰ ਜਿਨ੍ਹਾਂ ਨੂੰ ਸੋਝੀਏ ਉਹ ਕਹਿੰਦੇ ਰਹਿਣ ਸਬਾਈਆਂ ਰੱਖ ਲਓ, ਕੋਈ ਕਿਧਰੇ ਕੈਂਪ ਲੱਗ ਰਹੇ ਨੇ। ਗੱਲ ਤੇ ਉਹ ਵੀ ਸਮਾਂ ਉਹ ਸਫਲ ਕਰ ਗਏ, ਉਹ ਅਜਾਈ ਗਵਾ ਗਏ, ਕੀ ਫਰਕ ਪਿਆ ਦੋਨੋਂ ਨੇ। ਇਤਨੇ ਸਾਧ ਸੰਗਤ ਸਮਾਂ ਆਪਣਾ ਉਹਦੇ ਵਿੱਚ ਕੁਝ ਕਮਾਈ ਕਰ ਲਈ, ਦੂਸਰੇ ਨੇ ਪਹਿਲੀ ਕਮਾਈ ਵੀ ਆਪਣੀ ਖਤਮ ਕਰ ਲਈ। ਇਸ ਲਈ ਗਰੀਬ ਨਿਵਾਜ ਪਿਤਾ ਜੀ ਕਹਿੰਦੇ ਜ਼ਿੰਦਗੀ ਦੇ ਅੰਦਰ ਇੱਕ ਨਿੱਕਾ ਜਿਹਾ ਤੀਲਾ ਏ ਇਹ ਮਨ, ਜਿਹੜਾ ਦਿਸਦਾ ਵੀ ਨਹੀਂ ਪੈਣਾ ਸਾਨੂੰ, ਤੀਲਾ ਤੇ ਦਿਸਦਾ ਹੀ ਨਾ, ਇਹ ਸਾਡਾ ਮਨ ਸਾਨੂੰ ਦਿਸਦਾ ਵੀ ਨਹੀਂ। ਇਹ ਰੱਬ ਦੇ ਖਜ਼ਾਨੇ ਤੇ ਸੁੱਖ ਲੈਣ ਦੇ ਦਰਮਿਆਨ ਸਾਡੇ ਚ ਇਹ ਤੀਲਾ ਰੁਕਾਵਟ ਬਣ ਗਿਆ ਏ। ਸਾਹਿਬ ਕਹਿੰਦੇ ਇਹ ਤੀਲਾ ਆਪਾਂ ਦੂਰ ਕਰਨਾ ਹੈ, ਇਹ ਹਟੇਗਾ ਸਤਿਗੁਰੂ ਦਾ ਬਚਨ ਸੁਣ ਕੇ, ਮੰਨ ਕੇ, ਨਾਮ ਜਪ ਕੇ, ਗੁਰੂ ਸੰਗਤ ਦੀ ਚਰਨ ਧੂੜ ਲੈ ਕੇ। ਜਿਉਂ ਜਿਉਂ ਇਹਦੇ ਇਹਨਾਂ ਬਚਨਾਂ ਨੂੰ ਕਮਾਵਾਂਗੇ, ਤਿਉਂ ਤੋਂ ਸਤਿਗੁਰੂ ਇਹ ਤੀਲਾ ਇਹ ਤੱਕ ਪਰਾਂ ਕਰਨਗੇ। ਫਿਰ ਤਾਂ ਸਾਧ ਸੰਗਤ ਜਿਨ੍ਹਾਂ ਨੂੰ ਖਜ਼ਾਨੇ ਸਤਿਗੁਰੂ ਮਿਹਰ ਕਰਕੇ ਦਿਖਾਉਂਦੇ ਨੇ ਨਾ, ਉਹਨਾਂ ਨੂੰ ਸਤਿਗੁਰੂ ਦਿੰਦੇ ਨੇ, ਤੇ ਲੈਣ ਵਾਲਾ ਅਗੋ ਖਤ ਜੋੜਦਾ ਵੇਖੀਂਦਾ ਪਿਆ, ਪੈਸਾ ਦੇ ਕਿਵੇਂ ਵੱਡੇ ਅਸਲੀ ਧਨ ਨਾਲੋਂ ਕਿਧਰੇ ਟੁੱਟੀ ਨਾ ਜਾਵਾਂ, ਮਿਹਰ ਕਰੀ। ਇਹ ਸੀ ਨਾ ਭਾਈ ਲੰਗਾਕਾ, ਲੱਤ ਠੀਕ ਨਹੀਂ ਏ, ਗੁਰੂ ਅਮਰਦਾਸ ਪਿਤਾ ਜੀ ਦੀ ਸੇਵਾ ਕਰਦਾ ਏ। ਇੱਕ ਦਿਨ ਚੌਧਰੀ ਨੇ ਰੋਕ ਲਿਆ, ਕਹਿਣ ਲੱਗਾ ਰੋਜ਼ ਸਤਿਗੁਰੂ ਲਈ ਪ੍ਰਸ਼ਾਦ ਭੇਟਾ ਕਰਦਾ ਏ, ਤੇਰੇ ਸਾਹਿਬ ਨੇ ਤੇਰੀ ਇੱਕ ਲੱਤ ਠੀਕ ਕੀਤੀ ਨੀ, ਹੋਰ ਤੈਨੂੰ ਕੀ ਦੇਵੇਗਾ। ਦੁਨੀਆਂ ਤੁਹਾਡੇ ਵੇਖਣਾ ਹੋਵੇ ਨਾ ਵੀ ਤੁਸੀਂ ਗੁਰਦੁਆਰੇ ਆਉਂਦੇ ਹੋ, ਉਹ ਤੁਹਾਡੇ ਜੀਵਨ ਚੋ ਨਹੀਂ ਵੇਖਦੇ, ਤੁਸੀਂ ਚੰਗਾ ਬੋਲਦੇ ਹੋ, ਤੁਹਾਡੇ ਬੱਚੇ ਤੁਹਾਡੇ ਆਖੇ ਲੱਗਦੇ ਨੇ, ਤੁਸੀਂ ਸਾਰਾ ਜੀ ਪਰਿਵਾਰ ਇਕੱਠੇ ਰਲ ਕੇ ਹੱਸਦੇ ਖੇਡਦੇ ਹੋ, ਉਹ ਵੇਖਦੇ ਨੇ ਵੀ ਤੁਹਾਡੇ ਕੋਲ ਪੈਸਾ ਕਿੰਨਾ ਕੁ ਆ ਗਿਆ ਗੁਰਦੁਆਰੇ ਜਾਣ ਵਾਲਿਆਂ ਕੋਲ। ਜੇ ਘਟਿਆ ਕਹਿਣਗੇ ਕੁਝ ਨੀ, ਜੇ ਮਿਲਿਆ, ਜੇ ਪੈਸਾ ਆ ਗਿਆ, ਬੱਚੇ ਇੱਕ ਦੂਸਰੇ ਦੀ ਸ਼ਕਲ ਨਾ ਵੇਖਣਾ ਚਾਹੁਣ, ਕਹਿੰਦੇ ਫਿਰ ਕੀ ਹੋਇਆ? ਪੈਸਾ ਤੇ ਆ ਗਿਆ ਹੀ ਨਾ। ਸਾਧ ਸੰਗਤ ਸੁੱਤਿਆਂ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿਣ ਲੱਗੇ, ਦੁਨੀਆਂ ਦੇ ਆਖੇ ਨਹੀਂ, ਦੁਨੀਆਂ ਇਹ ਸਰਜਦਾ ਮਨ, ਇਹ ਉਹਦਾ ਹਿੱਸਾ ਏ। ਗੁਰੂ ਕਾ ਬਚਨ ਸੁਣਾਂਗੇ, ਕਦੇ ਇਹਨਾਂ ਦੀ ਪਰਵਾਹ ਨੂੰ ਕਰਾਂਗੇ। ਜਦੋਂ ਗਰੀਬ ਨਵਾਜ ਪਿਤਾ ਦੇ ਪਿਆਰ ਨੂੰ ਕਿਆ ਕੀ ਦਿੱਤਾ, ਉਹ ਕਹਿਣ ਲੱਗੇ ਤੈਨੂੰ ਮੈਂ ਦਿਖਾ ਨਹੀਂ ਸਕਦਾ, ਤੂੰ ਛੱਡ। ਇਹਨੇ ਕਿਹੜਾ ਕੀਤਾ, ਜਿਹੜੀ ਡਾਂਗ ਦੇ ਸਹਾਰੇ ਤੁਰਦਾ ਸੀ ਖੋ ਲਈ। ਇਹਨੇ ਕਹਿਰ ਦੇ ਦਿੱਤੀ, ਲੇਟ ਹੋ ਗਿਆ, ਸਾਹਿਬ ਦੇ ਘਰ ਪਹੁੰਚਿਆ। ਅੰਤਰ ਜਾਤੀ ਜਾਣਦੇ ਵੀ ਨੇ, ਫਿਰ ਵੀ ਪੁੱਛਦੇ ਅੱਜ ਲੰਗਾ ਖਾ ਦੇਰ ਨਾਲ ਕਿਉਂ ਆਇਆ। ਦਿਲਾਂ ਦੇ ਜਾਣ ਵਾਲਿਆ ਸਭ ਕੁਝ ਤੁਸੀਂ ਜਾਣਦੇ ਹੋ, ਆਪਣੀ ਜ਼ੁਬਾਨੀ ਦੱਸ ਦੱਸਿਆ। ਸਾਹਿਬ ਕਹਿਣ ਲੱਗੇ, ਠੀਕ ਏ, ਅੱਜ ਸਾਡੇ ਸਿੱਖ ਨੂੰ ਇਹ ਬਚਨ ਕਿਹਾ ਏ, ਇਸ ਲਈ ਤੇਰੀ ਲੱਤ ਅਸੀਂ ਪਹਿਲਾਂ ਠੀਕ ਕਰਾਂਗੇ। ਜਾ ਸ਼ਾਹ ਹੁਸੈਨ ਸਾਡੇ ਕੋਲ, ਇਹ ਲੱਤਾਂ ਠੀਕ ਕਰਨੀਆਂ, ਦੁਨੀਆਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ। ਇਹ ਤੇ ਗੁਰੂ ਨਾਨਕ ਪਿਤਾ ਦੇ ਘਰ ਦੇ ਕੂਕਰਾਂ ਦੀ ਵੀ ਧੂੜ ਮਿਲ ਜੇ, ਉਹ ਵੀ ਕਰ ਦੇਣਗੇ। ਇਸ ਘਰ ਵਿੱਚੋਂ ਤਾਂ ਵੱਡੇ ਖਜ਼ਾਨੇ ਨੂੰ ਕੱਚ ਪਵਾਤਾ ਜਾਂਦਾ ਹੈ। ਕਹਿਣ ਲੱਗੇ ਜਾ, ਉਦੋਂ ਨੂੰ ਖੁਸ਼ੀ ਨਹੀਂ ਹੋਈ, ਭਾਈ ਲੰਗਾਖਾ ਦੀ ਲੱਤ ਠੀਕ ਹੋਣ ਲੱਗੀ, ਜਿਹੜੀ ਬਚਪਨ ਤੋਂ ਖਰਾਬ ਏ, ਕੰਮ ਨਹੀਂ ਕਰਦੀ, ਇੱਕ ਲੱਤ ਦੇ ਸਹਾਰ ਤੇ ਤੁਰਦਾ। ਜੇ ਘੋੜ ਦਾ ਚਾਹ ਚੜਦਾ, ਇਹ ਰੋਇਆ, ਚਰਨਾਂ ਤੇ ਡਿੱਗਾ, ਸਾਹਿਬਾ ਮੈਨੂੰ ਲੱਤ ਨਹੀਂ ਮੈਂ ਠੀਕ ਕਰਵਾਣੀ। ਸਤਿਗੁਰੂ ਕਹਿੰਦੇ, ਕਿਉਂ ਨਹੀਂ ਕਰਵਾਣੀ? ਜੇ ਕਿਧਰੇ ਲੱਤ ਮੇਰੀ ਠੀਕ ਨਹੀਂ, ਮੈਨੂੰ ਸੱਚਾ ਧਨ ਮਿਲਦਾ, ਮੈਂ ਰੋਜ਼ ਨੇਮ ਨਾਲ ਤੇਰੀ ਸੰਗਤ ਵਿੱਚ ਆਨਾ ਦੀਦਾਰ ਕਰਦਾ, ਜਿਹੜਾ ਸੁੱਖ ਮਿਲਦਾ ਉਹ ਬਿਆਨ ਨਹੀਂ ਹੋ ਸਕਦਾ। ਇਹਨੋ ਹੋਵੇ ਲੱਤ ਠੀਕ ਹੋਵੇ, ਮੈਂ ਸੱਚੇ ਖਜ਼ਾਨੇ ਤੋਂ ਹੌਲੀ ਹੌਲੀ ਪਿਛਾ ਹਟਣ ਲੱਗ ਪਾਵਾਂ, ਮੈਨੂੰ ਇਹ ਖਤਰਾ ਏ, ਇਸ ਲਈ ਤੁਸੀਂ ਮੇਰ ਕਰੋ। ਸਾਹਿਬ ਕਹਿੰਦੇ, ਜਾਓ, ਤੇਰੀ ਲੱਤ ਵੀ ਠੀਕ ਉਹ ਕਰਨਗੇ ਤੇ ਅੰਦਰ ਲੱਗ ਖਜ਼ਾਨੇ ਚ ਵੀ ਘਾਟਾ ਨਹੀਂ ਪੈਣ ਦਿਆਂ। ਗੱਲ ਤੇ ਵੇ ਨਾ, ਖਜ਼ਾਨੇ ਦਾ ਮਾਲਕ ਦੋਵੇਂ ਜਹਾਨਾਂ ਦੇ ਸੁੱਖ ਦਿੰਦਾ ਏ, ਪਰ ਉਹਦੇ ਲਈ ਜੇ ਅੱਗੇ ਮਨ ਖਲੋ ਜੇ ਸਾਡਾ, ਤੇ ਫਿਰ ਉਹਦੇ ਤੋਂ ਖਾਲੀ ਜੇ ਉਹ ਪਰਾਂ ਉਹਦੀ ਕਿਰਪਾ ਨਾਲ ਹਟ ਜਾਵੇ, ਤੇ ਫਿਰ ਅਸੀਂ ਦਾਦਿਆਂ ਦੇ ਵਾਂਗੂ ਆ ਸਾਧ ਸੰਗਤ। ਤਾਂ ਘੜੀ ਮੁੜੀ ਸਤਿਗੁਰੂ ਸਾਨੂੰ ਨਦਰ ਦੀ ਗੱਲ ਸੁਣਾਉਂਦੇ, ਮੇਰ ਦੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀ ਉਹ ਬਹੁਤੇ ਜਨਮ ਭਰਮਿਆ, ਬੜਾ ਜੀ ਨੂੰ ਹੋ ਗਿਆ ਭਟਕਦਿਆਂ ਨੂੰ ਕਈ ਜਨਮਾਂ ਚ। ਕਹਿਣ ਲੱਗੇ, ਹੁਣ ਭਾਈ ਉਹਦੀ ਨਦਰ ਖੋਵੇ, ਸਤਿਗੁਰੂ ਮਿਲਣ, ਤੇ ਫਿਰ ਸਾਧ ਸੰਗਤ ਅਸੀਂ ਵੀ ਖਜ਼ਾਨਿਆਂ ਦੇ ਦਰਸ਼ਨ ਕਰਕੇ, ਜਿਹੜੇ ਸਤਿਗੁਰੂ ਜੀ ਨੇ ਬਚਨ ਕਿਹਾ ਨਾ, ਰਤਨ ਜਵੇਕਰ ਲਾਲ ਕਰ ਨਾਮਾ ਗੁਰ ਕਾੜ ਤਲੀ ਦਿਖਲਾਇਆ, ਇਹ ਭਾਈ ਲੰਗਾਕਾ ਦੇ ਸਾਹਮਣੇ ਦਿਖਾਇਆ, ਉਧਰ ਦਿੱਤਾ, ਪਰ ਤੂੰ ਬਿਸ਼ੰਬਰ ਦਾਸ ਦਾ ਪੁੱਤਰ ਨਹੀਂ ਦੇਖ ਸਕਿਆ, ਧਿਆਨ ਸਿੰਘ ਨੇ ਵੇਖ ਲਿਆ। ਰੱਬ ਕਰੇ ਅਸੀਂ ਕੱਲਾ ਕੱਲਾ ਜੀਵ ਉਸ ਖਜ਼ਾਨੇ ਨੂੰ ਨਾਮ ਜਪ ਕੇ ਦੇਖ ਸਕੀਏ। ਪਿਆਰੇ ਸਤਿਗੁਰੂ ਜੀ ਨੂੰ ਪ੍ਰਣਾਮ ਕਰੀਏ, ਖਜ਼ਾਨਿਆਂ ਦੇ ਮਾਲਕ ਨੂੰ, ਤੇ ਰਲ ਕੇ ਆਖੋ ਜੀ, ਗੁਰ ਪੂਰਾ ਮੇਰਾ, ਗੁਰ ਪੂਰਾ, ਗੁਰ ਪੂਰਾ ਮੇਰਾ, ਗੁਰ ਪੂਰਾ, ਗੁਰ ਸਤਿਗੁਰਾਂ ਤੇ ਮਾਣ ਕਰੀਏ, ਪੂਰਾ ਗੁਰੂ ਮਿਲਿਆ, ਪੂਰਾ ਗੁਰੂ ਸਾਹਿਬ ਆਪ ਕਿਰਪਾ ਕਰਨ ਸਾਡੇ ਸਾਥੀਆਂ ਤੇ, ਦਰੋ ਕਰੋ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ, ਬਖਸ਼ਿਸ਼ ਕਰਕੇ ਸਾਨੂੰ ਨਦਰੀ ਨਦਰ ਨਿਕਾਲ ਕਰਨ, ਇਹਨੇ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਪਿਆਰ ਸਹਿਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।